नानक पद पंकज बंदन पद बंदन सिमरंगद दुख निकंदन श्री अमरदास हृदय नित त्याहु श्री गुरु रामदास गुण का श्री अर्जन बेगन के नाशक हर गोविंद शुभ सो मत पर काशक श्री हर राय नम कर जोरी नम कर जोरी श्री हर कृष्ण मना बोरी तेग बहादुर परम कृपाला जी परम कृपाला श्री गुरु गोविंद सिंह बिसाला धार पुन पुन सीसा जी पुन पुन सीसा बंदा जगदीसा एकंकार सतगुरु प्रसाद सच होए वाहे गुरु जी फतेह है विघ्न विनाशन सोए
वाहे गुरु जी की फतेह है
विघ्न विनाशन सोए कवित सुने अस बैन मुस्कान गत दैन सब शक्त के एन बोले सहज सुभाए कै कोस तू हमारी अब होये आकाश चारी आन तू उतारी निज बल दिख राय कै
वाहिगुरु जी का खालसा
वाहिगुरु जी की फतह
धन धन नौवे पातशाह सतगुरु श्री गुरु तेग बहादुर साहिब महाराज जी दे पावन पवित्र इतिहासक अस्थाना विखे जुगो जुग अटल शब्द अवतार बाणी दे बोहित धन धन श्री गुरु ग्रंथ साहिब महाराज जी दी पावन पवित्र हजूरी विच जुड़ बैठी गुरु खालसा साध संगत जी आप जी दे अत्यंत वड्डे भाग हैं जो सतगुरु महाराज जी दे पावन पवित्र चरणा कमलां विखे पंचमी दे दिहाड़े वाले दिन संध्या दे दीवाना दियां हाजरियां भर रहे हो सतगुरु महाराज जी दे पावन पवित्र चरणा कमलां विखे जुड़ के सरोवर दे विचों इशनान करके गुरु साहिब जी दे दरबार विखे जुड़े हां जो सतगुरु महाराज जी नेता प्रति कृपा करदे हन अपने इतिहास दे कृपा अपने इतिहास दा मीह साडे उपर बरखांदे ने अज भी सतगुरु महाराज जी ने सुभागा समा बनाया है जो सतगुरु साहिब श्री गुरु नानक पातशाह जी दे पावन पवित्र इतिहास दी लड़ीवार कथा नेता प्रति चलदी है इस विच सतगुरु नानक पातशाह महाराज जी सिद्धां दे नाल सुमेर पर्वत ते जदों गुरु साहिब जी पहुंचे ने तां सिद्धां ने गुरु साहिब जी नूं कईआं ने अपणीआं करामातां दिखा के गुरु महाराज जी नूं ਸਮਝਾਉਣਾ ਕੀਤਾ, ਕਹਿੰਦੇ ਵੀ ਸਾਡੇ ਕੋਲ ਬਹੁਤ ਕਰਾਮਾਤਾਂ ਨੇ। ਪਹਿਲਾਂ ਤਾਂ ਸਿੱਧਾ ਨੇ ਆਪਣਾ ਬਚਨਾਂ ਦੇ ਨਾਲ ਜ਼ੋਰ ਲਾਇਆ, ਕੋਈ ਆ ਕੇ ਕੋਈ ਸਵਾਲ ਕਰੇ, ਕੋਈ ਕਿਹੜਾ ਸਵਾਲ ਕੋਈ ਕਿਹੜਾ, ਪਰ ਜਦੋਂ ਮਹਾਰਾਜ ਜੀ ਨੇ ਸਾਰਿਆਂ ਦੇ ਜਵਾਬ ਦੇ ਦਿੱਤੇ ਤਾਂ ਇਹਨਾਂ ਦਾ ਬਸ ਨਹੀਂ ਚੱਲਦਾ। ਤਾਂ ਇਹ ਜਿਹੜੇ ਸਿੱਧ ਨੇ ਇਹਨਾਂ ਨੇ ਕੀ ਕੀਤਾ, ਜਿਨ੍ਹਾਂ ਜਿਨ੍ਹਾਂ ਕੋਲ ਬੈਰਾਗਣਾ ਸੀ, ਜਿਹੜੇ ਸਾਧੂ ਰੱਖਦੇ ਆਪਣੀ ਲੱਕ ਸਿੱਧੀ ਕਰਨ ਵਾਸਤੇ, ਬਾਂਹ ਉੱਪਰ ਹੱਥ ਰੱਖ ਕੇ ਮਾਲਾ ਫੜਦੇ ਬੈਰਾਗਣ, ਫਿਰ ਫਰੂਆ ਹੱਥ 'ਚ ਮੰਗਣ ਵਾਲਾ ਭੀਖ, ਹੋਰ ਜੋ ਕੁਝ ਵੀ ਉਹਨਾਂ ਕੋਲ ਹੁੰਦਾ ਉਹ ਸਾਰੀਆਂ ਚੀਜ਼ਾਂ ਹਵਾ ਵਿੱਚ ਆਕਾਸ਼ ਵਿੱਚ ਛੱਡ ਕੇ ਆਪਣੀ ਦ੍ਰਿਸ਼ਟੀ ਨਾਲ ਸਾਰਿਆਂ ਨੇ ਕਰਾਮਾਤਾਂ ਕਰਕੇ ਦਿਖਾਈਆਂ। ਸਿੱਧਾ ਨੇ ਆਪਣਾ ਆਪਣਾ ਸਮਾਨ ਉਡਾ ਦਿੱਤਾ, ਕਹਿੰਦੇ ਵੀ ਦੇਖੋ ਇਹ ਦੇਖੋ ਅਸੀਂ ਕੀ ਕਰ ਸਕਦੇ। ਜਦੋਂ ਸਾਰਾ ਕੁਝ ਉਡਾ ਦਿੱਤਾ, ਇੱਕ ਪਾਸੇ ਗੁਰੂ ਨਾਨਕ ਪਾਤਸ਼ਾਹ ਜੀ ਗੁਪਤ ਹੋ ਕੇ ਬੈਠੇ ਸੀ, ਤੇ ਮਹਾਰਾਜ ਜੀ ਨੂੰ ਆ ਕੇ ਸਿੱਧ ਕਹਿਣ ਲੱਗੇ, ਕਹਿੰਦੇ ਤੁਸੀਂ ਹੁਣ ਚੁੱਪ ਕਰ ਗਏ ਹੋ ਨਾ, ਪਹਿਲਾਂ ਤੇ ਨਾਲ ਦੀ ਨਾਲ ਸਾਡੀ ਗੱਲਾਂ ਦਾ ਜਵਾਬ ਦੇ ਦਿੰਦੇ ਸੀ, ਹੁਣ ਜਦੋਂ ਅਸੀਂ ਤੁਹਾਨੂੰ ਆਪਣੀਆਂ ਕਰਾਮਾਤਾਂ ਦਿਖਾਈਆਂ ਨੇ ਉਦੋਂ ਅਸੀਂ ਤੁਹਾਨੂੰ ਚੁੱਪ ਕਰਾ ਦਿੱਤਾ, ਦੇਖਿਆ ਸਾਡੀ ਕਰਾਮਾਤਾਂ ਅਸੀਂ ਕੀ ਕਰ ਸਕਦੇ। ਹਜੇ ਵੀ ਮੰਨ ਲਓ ਜੋਗੀ ਬਣ ਜਾਓ, ਗੋਰਖਨਾਥ ਦੇ ਚੇਲੇ ਬਣ ਕੇ ਸਿੱਧਾਂ ਨਾਲ ਰਹਿਣਾ ਕਰੋ ਮਿਲ ਕੇ। ਤਾਂ ਸਤਿਗੁਰੂ ਮਹਾਰਾਜ ਜੀ ਨੂੰ ਇਹ ਗੋਰਖਨਾਥ ਦੇ ਚੇਲੇ ਸਿੱਧਾਂ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਬਚਨ ਕੀਤੇ, ਤੇ ਅਖੀਰ ਵਿੱਚ ਜਾ ਕੇ ਇਹ ਗੱਲ ਆਖੀ, ਕਹਿੰਦੇ ਵੀ ਨਹੀਂ ਤਾਂ ਤੁਸੀਂ ਸਾਡੇ ਚੇਲੇ ਬਣ ਜਾਓ, ਜੇਕਰ ਇਹ ਕਰਾਮਾਤਾਂ ਵੇਖ ਕੇ ਤੁਸੀਂ ਸਾਡੇ ਚੇਲੇ ਨਹੀਂ ਬਣਦੇ ਤਾਂ ਫਿਰ ਤੁਸੀਂ ਆਪਣੀ ਕੋਈ ਕਰਾਮਾਤ ਦਿਖਾਓ। ਸਿੱਧਾਂ ਦੇ ਕਹਿਣ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਦੇਖਿਆ ਵੀ ਇਹ ਇਸ ਤਰ੍ਹਾਂ ਨਹੀਂ ਮੰਨਦੇ। ਹੁਣ ਮਹਾਰਾਜ ਸੁਮੇਰ ਪਰਬਤ ਤੇ ਇਹਨਾਂ ਸਿੱਧਾਂ ਨੂੰ ਕਰਾਮਾਤ ਦਿਖਾਣਗੇ। ਜਿਹੜੇ ਸਿੱਧ ਆਪਣੀਆਂ ਬੈਰਾਗਣਾ ਆਪਣੇ ਫਰੂਏ ਉਡਾ ਕੇ ਬੜਾ ਉੱਚਾ ਸਮਝਦੇ ਸੀ, ਇਹਨਾਂ ਸਿੱਧਾਂ ਨੂੰ ਸਤਿਗੁਰੂ ਮਹਾਰਾਜ ਜੀ ਹੁਣ ਕਰਾਮਾਤ ਦਿਖਾਉਣ ਲੱਗੇ ਨੇ, ਜਿਨ੍ਹਾਂ ਨੂੰ ਜਿਹੜੇ ਪਾਤਸ਼ਾਹ ਜੀ ਦੇ ਬਚਨਾਂ ਨਾਲ ਨਹੀਂ ਮੰਨੇ। ਕੁਝ ਸਿੱਧ ਤਾਂ ਮਹਾਰਾਜ ਜੀ ਦੇ ਬਚਨਾਂ ਨੂੰ ਮੰਨ ਗਏ, ਪਰ ਜਿਹੜੇ ਨਹੀਂ ਮੰਨੇ ਉਹਨਾਂ ਵਾਸਤੇ ਕਰਾਮਾਤ ਦਿਖਾਈ। ਵੈਸੇ ਤਾਂ ਮਹਾਰਾਜ ਜੀ ਨੇ ਕਰਾਮਾਤ ਕਹਿਰ ਦਾ ਨਾਮ ਦੱਸਿਆ, ਪਰ ਉਹਨਾਂ ਲੋਕਾਂ ਨੂੰ ਦੱਸਣ ਵਾਸਤੇ ਵੀ ਜਿਹੜਾ ਨਾਮ ਜਪਣ ਵਾਲਾ ਹੈ ਨਾ ਭਾਈ, ਉਹਨਾਂ ਦੀਆਂ ਕਰਾਮਾਤਾਂ ਦਾਸੀਆਂ ਬਣ ਕੇ ਰਹਿੰਦੀਆਂ ਨੇ, ਇਹ ਦੱਸਣਾ ਸੀ। ਵੈਸੇ ਕਰਾਮਾਤ ਨਹੀਂ ਦਿਖਾਣੀ ਸੀ, ਇਹੀ ਦੱਸਣਾ ਸੀ ਵੀ ਕਰਾਮਾਤ ਤਾਂ ਨਾਮ ਜਪਣ ਵਾਲੇ ਦੇ ਕੋਲ ਆਪਣੇ ਆਪ ਆਉਂਦੀ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਹੁਣ ਕਰਾਮਾਤ ਦਿਖਾਣਗੇ। ਉਹ ਪ੍ਰਸੰਗ ਆਪਾਂ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਕਰੀਏ, ਮਨ ਬਿਰਤੀਆਂ ਨੂੰ ਇਕਾਗਰ ਕਰੀਏ ਅਤੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪਵਿੱਤਰ
ਸੁਨੇ ਅਸ ਬੈਨ ਮੁਸਕਾਨੇ ਗਤ ਦੈਨ, ਸਭ ਸ਼ਕਤ ਕੇ ਐਨ ਬੋਲੇ ਸਹਿਜ ਸੁਭਾਇਕ।
ਇਹ ਬਚਨ ਸੁਣ ਕੇ ਸਾਰੀਆਂ ਸ਼ਕਤੀਆਂ ਦੇ ਦਾਤੇ, ਸਭ ਨੂੰ ਮੁਕਤੀ ਦੇਣ ਵਾਲੇ, ਮੁਕਤੀ ਦੇ ਦਾਤੇ, ਸੁੱਖਾਂ ਦੇ ਦਾਤੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸਹਿਜ ਸੁਭਾਏ, ਉਹਨਾਂ ਨੂੰ ਇਹ ਬਚਨ ਆਖਿਆ। ਜਿਹੜੇ ਸਿੱਧ ਆਖਦੇ ਸੀ ਤੁਸੀਂ ਕਰਾਮਾਤ ਦਿਖਾਓ, ਸਹਿ ਸੁਭਾਏ ਸਤਿਗੁਰੂ ਪਾਤਸ਼ਾਹ ਜੀ ਬੋਲੇ,
ਕੋਸ ਤੂੰ ਹਮਾਰੀ ਅਬ ਹੋਈਏ ਆਕਾਸ਼ ਚਾਰੀ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਦੇਖੋ ਸਿੱਧੋ, ਜਿਹੜੀ ਸਾਡੀ ਖੜਾਮ ਹੈ ਨਾ, ਉਹ ਦੇਖੋ ਹੁਣ ਅਸੀਂ ਆਕਾਸ਼ ਵਿੱਚ ਆਪਣੀ ਖੜਾਮ ਉਡਾਵਾਂਗੇ।
ਆਨ ਤੂੰ ਉਤਾਰੀ ਨਿਜ ਬਲ ਦਿਖ ਰਾਇ ਕੈ।
ਤੁਸੀਂ ਕਰਾਮਾਤ ਬਾਰੇ ਕਹਿੰਦੇ ਹੋ, ہوں جی تے بل ہے تے زور ہے اپنے زور دے نال ساڈی کرامات نوں دھرتی تے لا کے دکھا دو اے ساڈی کرامات ہے بھی ساڈی کھڑام آکاش وچ اڈے گی تے تسی ساڈی کھڑام نوں دھرتی تے لا کے دکھانا اپنا زور لا سکدے ہو تے لا لو
سنے جب وات تات تال اسمان گئی
اے بچن سندیاں سار بچن تا سدھا نوں کیتا ایک بچن کاری رہے سی مہاراج جی بھی تسی ساڈی کھڑام نوں روکیو جے اینے سمجھ گرو مہاراج جی دی کھڑام آکاش دے وچ اس طرح اٹھ گئی جویں کوئی پنچھی اٹھ جاندا بڑی چھتی گرو صاحب جی دے بچن سندیاں سار مہاراج جی دی کھڑام آکاش وچ اڈن لگ گئی
سدھن کی شکتا جو دئی بچ لائک
جیڑے سدھا نے اپنی اپنی بیراگنا اڈائی ہوئی سی نا اپنا سمان وہ آکاش وچ اڈ رہا سی جیڑا جدو کھڑام گئی آکاش دے وچ ساریاں دیاں شکتیاں بھن کے پرا سڑ دتیاں کسے دی بیراگن آکاش جنہ دی اڈ رہی سی ساری اپنی ڈر مان کے سب شکتیاں پیچھے ہٹ گئیاں گرو مہاراج جی دی کھڑام نو ویکھدیاں سار ساریاں شکتیاں ڈر گئیاں
جیسے ہے بٹیرا تہے پاچھے باج چورا
کہندے جویں بٹیریاں دے پیچھے باج چھڑ دئیے نا جیڑا بٹیرا ہے بٹیرے اڈ رہے آکاش وچ پچھے باج اڈ جاوے تے او بٹیرے نو شین وچ مار کے ختم کر دیندا بٹیرے دوڑدے کدے دھرتی چ کدرے چھپدے کدے پیڑ وچ کدے کدھر جدو مہاراج جی دی کھڑام باج وانگو بڑی بلی انہاں بٹیرے روپی شکتیاں دے سامنے گئی تاں ساریاں شکتیاں بیراگنا چھپ کے پچھا ہٹن لگ گئیاں
تیسے ترے سب کرے رہی اوپر سوہائے کے
اسی طرح ساریاں تو اوپر گرو مہاراج جی دی کھڑام سب تو اوپر نظر آ رہی ہے باقی ساریاں شکتیاں پچھے ہٹن لگ گئیاں نے
ببت تائر پیسور اور کو رنگ شار دور جیسے
کہندے جویں کمزور تے کائر تے سورمے دا زور چلدا ہے جویں سورمے دا بال کمزور اوپر کمزور سورمے دے سامنے کچھ کہہ نہیں سکدا کچھ بول نہیں سکدا سورمے دا زور ہے کمزور دے سامنے ڈرپوک دے سامنے تے شیر دا زور جویں ہرن دے سامنے رہندا ہرن ڈر جاندا ویکھ کے شیر نوں اسی طرح
ہوئے ناگ پور تا پہ خد پت جات ہے
کہندے جویں جڑے سپ نے سپاں دے سامنے گرڑ آ جاوے تے سپاں دا جنی وی شکتی سپاں دی بہادری پاویں سپ کنا وڈا منی والا وی کیوں نہ ہوئے فنکارے وی ماردا ہوئے پر گرڑ دے سامنے گرڑ پنچھی دے سامنے اس سپ دا زور نہیں چلیا کرتا
لچ پار بان اگے آن پیسو گیان جیسے
جویں کہندے نشانے دے سامنے تیر دا زور ہے سامنے نشانہ ہوئے تے ہاتھ وچ تیر ہوئے نشانے والی چیز بچ نہیں سکتی جڑا تیر ہے انہیں نشانے تے جا کے کھبنا ہی ضرور ہے اسی طرح جڑے ستگرو مہاراج جی دے کھڑام ہن انہاں دے سامنے انہاں شکتیاں دا زور نہیں پیندا
اگے آن پیسو گیان جیسے
جویں اگے آن دے سامنے گیان دا زور ہے اگیانتا جڑی ہے جتھے انہیرا ہے انہیرے دے سامنے پرکاش دا زور ہے انہیرا جنہ مرضی ہوئے رات پئی ہوندی ہے سامنے لائٹ جگا دئیے تا اس کمرے دے وچ کنی روشنی ہے رات ساری رات اندھیرا رہندا جدو سورج سامنے آندا تا سارا اندھیرا کنا زیادہ سامنے کچھ نہیں دسدا پر سورج دے سامنے اندھیرا سب ختم ہو جاندا جویں اگیان دے سامنے گیان طاقتوار ہے بلی ہے اگیان نوں
ਮਾਇਆ ਨੂੰ ਗਿਆਨ ਖਤਮ ਕਰ ਦਿੰਦਾ ਹੈ।
ਕਰੁਣਾ ਨਿਧਾਨ ਸੰਤ ਦੁਖੀ ਪੈਰੀ ਸਾਤ ਹੈ।
ਕਰੁਣਾ ਦੇ ਸਾਗਰ ਅਕਾਲ ਪੁਰਖ ਜੀ ਦਾ ਜਿਹੜਾ ਬੈਰਾਟ ਰੂਪ ਹੈ ਨਾ, ਜਿਹੜੇ ਸੰਤਾਂ ਦੇ ਦੁਖੀ ਨੇ ਨਿੰਦਾ ਕਰਨ ਵਾਲੇ, ਜਿਹੜੇ ਪਰਮਾਤਮਾ ਦੇ ਪਿਆਰਿਆਂ ਨੂੰ ਕਸ਼ਟ ਦਿੰਦੇ ਨੇ, ਉਹ ਅਕਾਲ ਪੁਰਖ ਉਹਨਾਂ ਨੂੰ ਕਸ਼ਟ ਦੇਣ ਵਾਲਿਆਂ ਨੂੰ ਜਿਵੇਂ ਉਹਨਾਂ ਦੇ ਸਾਹਮਣੇ ਬਲੀ ਹੈ, ਜਿਵੇਂ ਭਗਤ ਪ੍ਰਹਿਲਾਦ ਨੂੰ ਬਚਾਉਣ ਵਾਸਤੇ ਨਰਸਿੰਘ ਦਾ ਰੂਪ ਹਰਨਾਕਸ਼ ਨੂੰ ਮਾਰਨ ਵਾਸਤੇ ਕਿੰਨਾ ਬਲੀ ਸੀ, ਇਸੇ ਤਰ੍ਹਾਂ ਜਿਵੇਂ ਕਹਿੰਦੇ ਕਰੁਣਾ ਨਿਧਾਨ ਜਿਹੜਾ ਅਕਾਲ ਪੁਰਖ ਦਾ ਬੈਰਾਟ ਸਰੂਪ ਹੈ ਨਾ, ਉਹ ਸੰਤਾਂ ਦੇ ਦੁਖੀਆਂ ਸਾਹਮਣੇ ਨਿੰਦਕਾਂ ਸਾਹਮਣੇ ਕਿੰਨਾ ਬਲੀ ਹੁੰਦਾ ਹੈ।
ਪਾਪਨ ਪੈ ਨਾਮ ਜਾਪ ਦਵੈਤ ਪੈ ਭਗਤ ਜੈਸੇ।
ਜਿਵੇਂ ਪਾਪ ਭਾਵੇਂ ਜਿੰਨੇ ਮਰਜ਼ੀ ਹੋਣ, ਕਰੋੜਾਂ ਜਨਮਾਂ ਦੇ ਪਾਪ ਹੋਣ, ਉਹਨਾਂ ਪਾਪਾਂ ਦੇ ਸਾਹਮਣੇ ਭਗਵਾਨ ਦਾ ਨਾਮ ਸ਼ਰਧਾ ਭਾਵਨਾ ਨਾਲ ਜਪਿਆ ਹੋਇਆ ਨਾਮ ਕਿੰਨਾ ਬਲੀ ਰਹਿੰਦਾ। ਜਿਵੇਂ ਪਾਪਾਂ ਦੇ ਸਾਹਮਣੇ ਨਾਮ ਦਾ ਜ਼ੋਰ ਹੈ, ਨਾਮ ਦੇ ਸਾਹਮਣੇ ਪਾਪ ਕੁਝ ਨਹੀਂ ਕਰ ਸਕਦੇ। ਜਿਵੇਂ ਦਵੈਤ ਭਾਵਨਾ ਦੇ ਸਾਹਮਣੇ ਭਗਤੀ ਦਾ ਜ਼ੋਰ ਹੈ, ਭਗਤੀ ਹੈ ਜਿਹੜੀ ਭਾਵਨਾ ਨਾਲ, ਉੱਥੇ ਤੁਹਾਡੇ ਮਨ ਦੇ ਵਿੱਚ ਦੁਬਿਧਾ ਖਤਮ ਹੋ ਸਕਦੀ ਹੈ। ਜਿਹਦੇ ਮਨ ਵਿੱਚ ਭਗਤੀ ਹੈ ਨਾ, ਉਹਦੇ ਮਨ ਵਿੱਚ ਦਵੈਸ਼ ਭਾਵਨਾ ਨਹੀਂ ਰਹਿੰਦੀ। ਉਹ ਕਿਸੇ ਨੂੰ ਮਿੱਤਰ, ਕਿਸੇ ਨੂੰ ਦੁਸ਼ਮਣ, ਕਿਸੇ ਨੂੰ ਚੰਗਾ, ਕਿਸੇ ਨੂੰ ਮਾੜਾ ਨਹੀਂ ਜਾਣਦਾ। ਜਿਹੜਾ ਭਗਤੀ ਕਰਨ ਵਾਲਾ ਹੈ, ਉਹਦੇ ਸਾਹਮਣੇ ਦਵੈਸ਼ ਭਾਵਨਾ ਖਤਮ ਹੋ ਜਾਂਦੀ ਹੈ।
ਆਜਾ ਕੇ ਨਿਕਟ ਬ੍ਰਿਤ ਜਾਤ ਨਾ ਡਰਾਤ ਹੈ।
ਜਿਵੇਂ ਕਹਿੰਦੇ ਬਘਿਆੜ ਬੱਕਰੀ ਦੇ ਸਾਹਮਣੇ ਜਾਂਦਿਆਂ ਡਰਦਾ ਨਹੀਂ, ਬੱਕਰੀ ਡਰਦੀ ਹੈ ਪਰ ਬਘਿਆੜ ਨਹੀਂ ਡਰਦਾ। ਜਿਵੇਂ ਬੱਕਰੀ ਦੇ ਸਾਹਮਣੇ ਬਘਿਆੜ ਦਾ ਜ਼ੋਰ ਹੈ, ਹਿਰਣ ਦੇ ਸਾਹਮਣੇ ਸ਼ੇਰ ਦਾ ਜ਼ੋਰ ਹੈ, ਸੱਪ ਦੇ ਸਾਹਮਣੇ ਗਰੜ ਦਾ ਜ਼ੋਰ ਹੈ, ਇਹ ਜਿੰਨੇ ਵੀ ਉਦਾਹਰਣ ਦਿੱਤੇ ਕਹਿੰਦੇ ਜਿਵੇਂ ਇਹਨਾਂ ਵਿੱਚੋਂ ਇਹਦਾ ਜ਼ੋਰ ਵੱਧ ਹੁੰਦਾ ਤਾਕਤਵਰ ਦਾ।
ਤੈਸੇ ਕੋਸ ਧਾਏ ਵਿੱਚ ਲਾਏ ਕੈ ਸ਼ਕਤ ਸਭ।
ਜਿਵੇਂ ਤਾਕਤਵਰ ਦਾ ਜ਼ੋਰ ਕਮਜ਼ੋਰ ਨਾਲੋਂ ਜ਼ਿਆਦਾ ਹੈ, ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਚਰਨਾਂ ਦੀ ਖੜਾਵਾਂ ਦਾ ਜ਼ੋਰ, ਉਹਨਾਂ ਦੀਆਂ ਬੈਰਾਗਣਾਂ, ਉੱਡ ਰਹੀਆਂ ਸ਼ਕਤੀਆਂ ਸਿੱਧਾਂ ਦੀਆਂ ਆਕਾਸ਼ ਵਿੱਚ, ਉਹਨਾਂ ਨਾਲੋਂ ਜ਼ਿਆਦਾ ਜ਼ੋਰ ਪੈ ਗਿਆ। ਜਿਹੜੇ ਉਹਨਾਂ ਸਿੱਧਾਂ ਦੀਆਂ ਬੈਰਾਗਣਾਂ ਆਕਾਸ਼ ਉੱਡ ਰਹੀਆਂ ਸਭ ਵਾਪਸ ਹਟ ਗਈਆਂ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਖੜਾਵ ਆਕਾਸ਼ ਵਿੱਚ ਉੱਡ ਰਹੀ ਹੈ।
ਮਾਰ ਮਾਰ ਡਾਰੇ ਪਉ ਤੀਰ ਨਾ ਤਰਾਤ ਹੈ।
ਉਹਨਾਂ ਸਿੱਧਾਂ ਦੀਆਂ ਸਾਰੀਆਂ ਸ਼ਕਤੀਆਂ ਪਿੱਛਾ ਹਟਾ ਦਿੱਤੀਆਂ। ਮਾਰ ਜਿਵੇਂ ਕੋਈ ਸੂਰਮਾ ਜੰਗ ਦੇ ਮੈਦਾਨ ਚ ਕਾਇਰ ਨੂੰ, ਦੁਸ਼ਮਣ ਨੂੰ ਮਾਰ ਕੇ ਪਰਾਂ ਸੱਟ ਦਿੰਦਾ ਨਾ, ਕਹਿੰਦੇ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੀ ਚਰਨਾਂ ਦੀ ਖੜਾਵ ਨੇ ਸਾਰੀਆਂ ਸ਼ਕਤੀਆਂ ਮਾਰ ਮਾਰ ਕੇ ਪਿੱਛੇ ਸੱਟ ਦਿੱਤੀਆਂ। ਕਿਸੇ ਦਾ ਵੀ ਹੌਸਲਾ ਨਹੀਂ ਚੱਲਦਾ, ਕੋਈ ਵੀ ਸ਼ਕਤੀ ਗੁਰੂ ਸਾਹਿਬ ਜੀ ਦੇ ਸਾਹਮਣੇ ਆੜ ਨਹੀਂ ਸਕਦੀ।
ਕਬਿਤ ਜਾਂ ਕੀ ਸ਼ਕਤ ਤੀਕਾਂ ਕੋ ਆਗੇ ਜਾਏ ਪਰੀ।
ਜਿਹੜੇ ਸਿੱਧਾਂ ਨੇ ਆਪਣੀਆਂ ਸ਼ਕਤੀਆਂ ਉਡਾਈਆਂ ਸੀ ਨਾ, ਉਹਨਾਂ ਦੀਆਂ ਸਾਰੀਆਂ ਸ਼ਕਤੀਆਂ, ਜਿਸ ਸਿੱਧ ਨੇ ਆਪਣੀ ਸ਼ਕਤੀ ਉਡਾਈ ਸੀ, ਉਹਨਾਂ ਹਰ ਇੱਕ ਦੀ ਜਿਹਦੀ ਜਿਹਦੀ ਸੀ ਉਹਦੇ ਕੋਲ ਵਾਪਸ ਆ ਗਈ। ਸਭ ਡਰ ਕੇ ਸ਼ਰਮਿੰਦਾ ਹੋ ਕੇ, ਕਿਸੇ ਦਾ ਜ਼ੋਰ ਨਹੀਂ ਪੈਂਦਾ ਸਿੱਧੀਆਂ ਦਾ, ਸ਼ਕਤੀਆਂ ਦਾ। ਉਹ ਸਾਰੀਆਂ ਸ਼ਕਤੀਆਂ ਜਿਹਨੇ ਆਪਣਾ ਜ਼ੋਰ ਲਾਇਆ ਸੀ, ਉਹ ਉਹਨਾਂ ਕੋਲ ਵਾਪਸ ਆ ਗਈਆਂ।
ਨੀਚੇ ਨੈਣ ਲੱਜਤ ਹੈ ਉੱਚੇ ਨਾ ਨਿਹਾਰੀਆ।
ਜਿਹੜੇ ਸਿੱਧ ਕਹਿੰਦੇ ਸੀ ਵੀ ਕਰਾਮਾਤ ਦਿਖਾਓ, ਜੇ ਨਹੀਂ ਤਾਂ ਸਾਡੇ ਚੇਲੇ ਬਣੋ, ਨਹੀਂ ਤਾਂ ਤੁਸੀਂ ਸਾਨੂੰ ਕੋਈ ਕਰਾਮਾਤ ਕਰਕੇ ਦਿਖਾਓ। ਜਦੋਂ ਪਾਤਸ਼ਾਹ ਜੀ ਦੀ ਕਰਾਮਾਤ ਦੇਖੀ ਤਾਂ ਸਾਰੇ ਆਪਣੀਆਂ ਅੱਖਾਂ ਨੀਵੀਆਂ ਹੋ ਗਈਆਂ, ਸਭ ਦਾ ਮਨ ਸ਼ਰਮਿੰਦਗੀ ਚ ਭਰ ਗਿਆ। ਪਤਾ ਲੱਗ ਗਿਆ ਵੀ ਇਹ ਤਾਂ ਕੇਵਲ ਬੋਲਾਂ ਬਾਣੀ ਤੋਂ ਨਹੀਂ ਉੱਚੇ, ਇਹਨਾਂ ਕੋਲ ਕਰਾਮਾਤਾਂ, ਸ਼ਕਤੀਆਂ, ਸਿੱਧੀਆਂ, ਸਾਰਾ ਕੁਝ ਇਹਨਾਂ ਕੋਲ ਹੈ। ਸਾਰੇ ਸ਼ਰਮਿੰਦਾ ਹੋ ਕੇ ਆਪਣਾ ਬਚਨ ਨਹੀਂ ਕਹਿੰਦੇ, ਸਭ ਚੁੱਪ ਕਰ ਗਏ।
ਰਾਰ ਮੈਂ ਪਰਾਜੇ ਹੋਏ ਸੂਰ ਜਿਉਂ ਲਜਾਏ ਜਾਤ ਪਏ।
ਕਹਿੰਦੇ ਜਿਵੇਂ ਲੜਾਈ ਦੇ ਵਿੱਚ, ਜੰਗ ਦੇ ਵਿੱਚ ਸੂਰਮਾ ਹਾਰ ਜਾਂਦਾ ਹੈ ਨਾ, ਉਹ ਸੂਰਮਾ ਜੰਗ ਦੇ ਮੈਦਾਨ ਚੋਂ ਹਾਰ ਕੇ ਕਿਸੇ ਦੇ ਸਾਹਮਣੇ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ। ਸੂਰਮਾ ਹਾਰ ਜਾਵੇ ਤੇ ਜੰਗ ਦੇ ਹਾਰ ਕੇ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ, اسی طرح یہ سدھ بھی کسی نو منہ دکھان جوگے نہیں, شرمندگی ہو کے سب ایک پاسے چپ ہو کے کھڑ گئے.
مکھ توشن نہ بین کو اچاریا,
منہ تو چپ ہو گئے کسی طرح دی گل نہیں کردے.
گوپی چند پر تھری منگل تے آد جیتے,
تے جدوں انہاں دیاں شکتیاں پیچھے آ گئی ہیں نا, شمبھو ناتھ ورگے دیاں, چنگر ناتھ, لنگر ناتھ, انہاں دیاں شکتیاں پیچھے آ گئی ہیں, تے پادشاہ جی دی کھڑام آکاش وچ اسی طرح اڑ رہی ہے, کوئی اس کھڑام نو تھلے نہیں لا سکدا. اس روپ نو ویکھ کے جڑے گوپی چند اتے منگل ناتھ ورگے سدھ سی نا, جڑے مہاراج جی دی استتی نو جانتے سی,
ہیے میں ہلاسے ہسن دیویں کر تاریاں,
بڑے خوش ہو کے تاڑیاں بجاندے نے, خوش ہو کے تاڑی مار دے, کہندے ویکھیا مہاراج جی دی شکتی کنی ہے, گرو نانک پاتشاہ دی شکتی تے مخول کردے سی یہ سدھ, انہاں سدھا نال کی ہویا, ویکھو انہاں دیاں شکتیاں کیویں واپس موڑ آئیاں. یہ ویکھ کے خوش ہو کے منگل ناتھ, گوپی ناتھ, ایشر ناتھ ورگے خوش ہو کے تاڑیاں بجاندے نے.
ایسی ہوئے بن نہیں رہت بکل من,
یہ سوچتے نے بھی یہو جی گل کدے ہو ہی نہیں سکتی, بھی گرو نانک پاتشاہ جی دیاں شکتیاں انہاں سدھا سامنے چھوٹیاں پی جان, یہو جی گل تو ہو ہی نہیں سکتی.
جیسی بد جوگ ہوتے تیسے ہی دکھاریا,
جوگیاں نے جیڑی شکتی دکھائی گرو پادشاہ گرو نانک دیو صاحب جی نے, انہاں سدھاں نو اس تو زیادہ دس گنا زیادہ شکتی دکھا دیتی ہے.
سویا منگل پاکت گورکھ ناتھ جی,
منگل ناتھ گورکھ ناتھ سدھ نو کہن لگا کہ ہے گورکھ ناتھ گرو جی,
دیکھے او تپا تم کیسے ہے سو,
منگل ناتھ کہن لگا ہے گرو گورکھ ناتھ جی, انہاں سدھا نے جوہر لا لیا شمبھو ناتھ ورگیا نے, پر تسی دیکھ لیا نا بھی اے جڑے مہاتما اے تپا شری گرو نانک دیو صاحب جی کنی شکتیاں دے مالک نے, تسی اپنی اکھاں سامنے دیکھیا گرو نا گورکھ ناتھ جی, کیونکہ جڑا گورکھ ناتھ سی نا انہیں پرشن کیتا سی, پچھے کتھا آئی سی منگل ناتھ نو کہندا بھی جا کے دیکھو بھی او کنی شکتی دے مالک نے, منگل ناتھ نو گورکھ ناتھ نے آکھیا سی جدو شمبھو ناتھ آیا سی بھی وہ تو بات کرتے ہیں گلا ادھر ادھر دیا گلا مارتے ہیں, تو گورکھ ناتھ کہندا بھی شمبھو منگل ناتھ شمبھو ناتھ تو یہ کہہ رہے گرو نانک دیو جی بارے بھی وہ یہو جہ کام کرتے ہیں, تو تم کہندا سی بھی وہ بہت بڑے مہاتما نے, ہن تو دس انہاں دی شکتی کہو جی ہے, انہاں نو ایتھے لے کے آؤ تاکہ اسی انہاں دی شکتی نو دیکھیے. تاں منگل ناتھ نے آکھیا سی مہاراج جدوں تھوڑے سمے پچھو ایتھے آن گے تاں تسی آپ دیکھ لیو جے, تاں ہن منگل ناتھ کہن لگا کہ اے گورکھ ناتھ گرو جی جڑے گرو نانک دیو صاحب جی بارے تسی پچھدے سی ہن اپنی اکھاں سامنے تسی ویکھیا ہی ہے نا بھی کنی شکتیاں دے مالک سمرتھ ہن,
باد سورار کریتے سو,
جڑے اے سدھ نے اے بنا مطلب تو گرو مہاراج جی نال واد وواد کر کے جھگڑے کردے نے,
جن لجت پینے بولت کو,
اے ہن پہلا بڑا رولا پاندے سی بھی کر کے دسو اسی یہ کرتا وہ کرتا, اے گرو جی گورکھ ناتھ جی اے ہون کیوں نہیں بول دے, ہون شمبھو ناتھ ورگے اے ہون شرمسار ہو کے بیٹھ گئے نے,
اپنے مان میں پھولت کائر,
یہ اپنے ہنکار وچ بھولے ہوئے نے, من چ اینا ہنکار سی بھی اسی کرامات دکھا سکدے, پر جدو گرو نانک دیو صاحب جی نے کرامات دکھا دیتی ہن سامنے نہیں آندے, ہن کائر ہو گئے ڈرپوک ہو گئے, ہن نہیں نا دا بس چلدا, ہن اپنی شکتیاں دکھان, ہن کتھے انہاں دیاں شکتیاں. منگل ناتھ کہندا ہے گرو گورکھ ناتھ جی ਇਹ ਸਿੱਧ ਆਪਣੇ ਆਪ ਨੂੰ ਹੰਕਾਰ ਵਿੱਚ ਫੁੱਲੇ ਫਿਰਦੇ ਸੀ, ਹੁਣ ਇਹ ਡਰਪੋਕ ਬਣ ਚੁੱਕੇ, ਹੁਣ ਕਿਉਂ ਨੀ ਗੁਰੂ ਨਾਨਕ ਦੇਵ ਸਾਹਿਬ ਸਾਹਮਣੇ ਆਉਂਦੇ?
ਜੋ ਲੱਗ ਸੂਰ ਨਾ ਸਾਮੂਹ ਹੋ,
ਕਹਿੰਦੇ ਜਿਵੇਂ ਕਹਿੰਦੇ ਜਿਹੜਾ ਕਮਜ਼ੋਰ ਹੋਵੇ ਨਾ ਉਹ ਸੂਰਮੇ ਦੇ ਸਾਹਮਣੇ ਨੀ ਆਉਂਦਾ, ਜਿਹੜਾ ਕਮਜ਼ੋਰ ਹੈ ਉਹ ਸੂਰਮੇ ਦੇ ਸਾਹਮਣੇ ਨੀ ਆਉਂਦਾ।
ਤਾਰੇ ਪ੍ਰਕਾਸ਼ ਕਰੇ ਤਮ ਮੈਂ,
ਕਹਿੰਦੇ ਜਿਵੇਂ ਰਾਤ ਦੇ ਵੇਲੇ ਬਹੁਤ ਸਾਰੇ ਤਾਰੇ ਪ੍ਰਕਾਸ਼ ਕਰਦੇ ਨੇ, ਬਹੁਤ ਸਾਰੇ ਤਾਰਿਆਂ ਦਾ ਰਾਤ ਨੂੰ ਥੋੜਾ ਥੋੜਾ ਟਿਮ ਟਿਮਾ ਵਿਖਦਾ ਹੈ ਵੀ ਸਾਹਮਣੇ ਕੋਈ ਚੀਜ਼ ਬਲ ਰਹੀ ਹੈ, ਜਗ ਰਹੀ ਹੈ, ਉਹਨਾਂ ਦਾ ਪ੍ਰਕਾਸ਼ ਰਾਤ ਦੇ ਵੇਲੇ ਹੁੰਦਾ ਅਗਿਆਨ ਦੇ ਵਿੱਚ, ਯਾਨੀ ਜਿੱਥੇ ਅਗਿਆਨ ਹੈ, ਜਿੱਥੇ ਕੁਝ ਪਤਾ ਹੀ ਨਹੀਂ, ਹਨੇਰਾ ਹੈ, ਉੱਥੇ ਰਾਤ ਨੂੰ ਤਾਰਿਆਂ ਦਾ ਜ਼ੋਰ ਚੱਲਦਾ, ਉੱਥੇ ਪਤਾ ਲੱਗਦਾ ਵੀ ਤਾਰਿਆਂ ਦੀ ਦਿਸ਼ਾ ਇੱਧਰ ਨੂੰ ਹੈ। ਤੇ ਜਾਣ ਵਾਸਤੇ ਰਾਤ ਨੂੰ ਜਿਹੜੇ ਪੁਰਾਣੇ ਸਮੇਂ ਜੋਤਸ਼ੀ ਸੀ ਉਹ ਤਾਰਿਆਂ ਦੀ ਦਿਸ਼ਾ ਦੇ ਨਾਲ ਰਸਤਾ ਦੇਖਿਆ ਕਰਦੇ ਸੀ। ਇਹ ਵੀ ਇੱਕ ਵਿਦਿਆ, ਤਾਰਿਆਂ ਦੀ ਦਿਸ਼ਾ ਨਾਲ ਪਤਾ ਕਰ ਲੈਣਾ ਵੀ ਕਿਹੜਾ ਦੇਸ਼ ਕਿੱਧਰ ਵਸਦਾ, ਕਿਹੜੀ ਸਥਿਤੀ, ਕਿਹੜੀ ਸਥਾਨ ਕਿੱਥੇ ਹੈ, ਉਹ ਤਾਰਿਆਂ ਦੀ ਦਿਸ਼ਾ ਨਾਲ ਦੇਖਦੇ ਸੀ। ਕਹਿੰਦੇ ਰਾਤ ਦੇ ਸਮੇਂ ਹਨੇਰੇ ਵਿੱਚ ਤਾਂ ਤਾਰੇ ਬਹੁਤ ਟਿਮਟਿਮਾਉਂਦੇ, ਲੱਖਾਂ ਹੀ ਤਾਰੇ, ਕਰੋੜਾਂ ਹੀ। ਕਹਿੰਦੇ ਸਾਇੰਸ ਵਿੱਚ ਆਉਂਦਾ ਵੀ 6000 ਤਾਰੇ ਆਪਾਂ ਇੱਕ ਨੰਗੀ ਅੱਖ ਨਾਲ ਦੇਖ ਸਕਦੇ, ਇੱਕ ਅੱਖ ਆਪਾਂ ਕੁਦਰਤੀ ਐਵੇਂ ਸਿੱਧਾ ਵੇਖਦਾ 6000 ਤੱਕ ਤਾਰੇ ਆਪਾਂ ਦੇਖ ਸਕਦੇ। ਇੰਨੇ ਤਾਰੇ ਲੱਖਾਂ ਕਰੋੜਾਂ ਹੀ ਰਾਤ ਨੂੰ ਦਿਸਦੇ ਨੇ, ਪਰ ਉਹਨਾਂ ਦਾ ਪ੍ਰਕਾਸ਼ ਕੇਵਲ ਰਾਤ ਨੂੰ ਰਹਿੰਦਾ ਹੈ।
ਰਵ ਹੋਤ ਉਹਦੇ ਪੁੰਨ ਨਾ ਪ੍ਰਗਟੋ,
ਜਿਵੇਂ ਉਹ ਲੱਖਾਂ ਤਾਰਿਆਂ ਦਾ ਰਾਤ ਵਿੱਚ ਪ੍ਰਕਾਸ਼ ਹੈ ਪਰ ਸੂਰਜ ਦੇ ਸਾਹਮਣੇ ਇੱਕ ਵੀ ਤਾਰਾ ਨਜ਼ਰ ਨਹੀਂ ਆਉਂਦਾ। ਸੂਰਜ ਐਸਾ ਤਾਰਾ ਹੈ, ਸੂਰਜ ਐਸਾ ਪ੍ਰਕਾਸ਼ ਦੇਣ ਵਾਲਾ ਹੈ ਵੀ ਉਹਦੇ ਸਾਹਮਣੇ ਤਾਰਿਆਂ ਦਾ ਕੋਈ ਪ੍ਰਕਾਸ਼ ਨਹੀਂ। ਤੇ ਜਿਹੜੇ ਇਹ ਸਿੱਧ ਆਪਣੀਆਂ ਛੋਟੀਆਂ ਛੋਟੀਆਂ ਸ਼ਕਤੀਆਂ ਦਿਖਾਉਂਦੇ ਸੀ ਵੀ ਸਾਡੇ ਕੋਲ ਸ਼ਕਤੀਆਂ ਨੇ, ਸਾਡਾ ਪ੍ਰਕਾਸ਼ ਹੈ, ਸਾਡਾ ਜ਼ੋਰ ਹੈ, ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਇਕੱਲੀ ਚਰਨਾਂ ਦੀ ਖੜਾਮ ਆਕਾਸ਼ ਵਿੱਚ ਗਈ, ਇਹਨਾਂ ਸਾਰਿਆਂ ਦੀਆਂ ਬੈਰਾਗਣਾ, ਫਰੂਏ, ਠੂਠੇ ਸਭ ਥੱਲੇ ਆ ਗਿਆ। ਹੁਣ ਇਹਨਾਂ ਦਾ ਜ਼ੋਰ ਕਿੱਥੇ? ਜਿਵੇਂ ਸੂਰਜ ਸਾਹਮਣੇ ਤਾਰਿਆਂ ਦਾ ਜ਼ੋਰ ਖਤਮ ਹੋ ਜਾਂਦਾ, ਇਸੇ ਤਰ੍ਹਾਂ ਮਹਾਰਾਜ ਜੀ ਦੀਆਂ ਸ਼ਕਤੀਆਂ ਦੇ ਸਾਹਮਣੇ, ਹੇ ਗੁਰੂ ਗੋਰਖਨਾਥ ਜੀ, ਇਹਨਾਂ ਸਿੱਧਾਂ ਦੀਆਂ ਸ਼ਕਤੀਆਂ ਸਭ ਖਤਮ ਹੋ ਚੁੱਕੀਆਂ ਹਨ।
ਸਵਈਆ ਗੋਰਖ ਬੈਨ ਪਾਨੇ ਸੁਣ ਕੇ,
ਇਹ ਗੱਲ ਸੁਣ ਕੇ ਗੁਰੂ ਗੋਰਖਨਾਥ ਕਹਿਣ ਲੱਗਾ ਮੰਗਲ ਨਾਥ ਨੂੰ,
ਤੁਮ ਪਾਖਤ ਸਤ ਤੇ ਕੂਰ ਨਾਰਾਈ।
ਗੋਰਖਨਾਥ ਜੀ ਕਹਿਣ ਲੱਗੇ, ਮੰਗਲ ਨਾਥ ਜੀ, ਤੁਸੀਂ ਬਿਲਕੁਲ ਸੱਚ ਕਹਿੰਦੇ, ਇਹ ਸਿੱਧ ਬੜੇ ਹੰਕਾਰ ਚ ਫੁੱਲੇ ਹੋਏ ਨੇ, ਸ਼ੰਭੂ ਨਾਥ ਵਰਗੇ, ਦੂਸਰੇ ਨੂੰ ਸਮਝਦਾ ਹੀ ਨਹੀਂ ਕਿਸੇ ਨੂੰ, ਆਪਣੇ ਹੰਕਾਰ ਵਿੱਚ ਬੜਾ ਮਾਣ ਕਰਦੇ ਨੇ। ਤੁਸੀਂ ਸੱਚੀ ਗੱਲ ਕਹੀ ਹੈ ਵੀ ਇਹ ਤਾਰਿਆਂ ਦੇ ਵਾਂਗੂ ਨੇ, ਜਿਵੇਂ ਤਾਰੇ ਸੂਰਜ ਦੇ ਸਾਹਮਣੇ ਕੁਝ ਆਪਣਾ ਪ੍ਰਕਾਸ਼ ਨਹੀਂ ਕਰ ਸਕਦੇ, ਸੂਰਜ ਦਾ ਪ੍ਰਕਾਸ਼ ਵੱਡਾ ਹੈ। ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਵੱਡੀ ਹੈ, ਇਹਨਾਂ ਕੋਲ ਸਮਰੱਥ ਸ਼ਕਤੀਆਂ ਬਹੁਤ ਸਾਰਾ ਕੁਝ ਹੈ, ਇਹ ਸਿੱਧਾਂ ਦੀਆਂ ਥੋੜੀਆਂ ਜਿਹੀਆਂ ਸ਼ਕਤੀਆਂ ਇਹਨਾਂ ਸਾਹਮਣੇ ਬਿਲਕੁਲ ਖਤਮ ਹੀ ਹੋ ਚੁੱਕੀਆਂ ਹਨ।
ਖਿੰਤੜਾ ਆਏ ਗੁਰੂ ਟੇਗਤਾ,
ਕਹਿੰਦੇ ਗੋਰਖਨਾਥ ਮੰਗਲ ਨਾਥ ਨਾਲ ਬਚਨ ਕਰ ਰਿਹਾ ਸੀ, ਗੁਰੂ ਮਹਾਰਾਜ ਜੀ ਬੈਠੇ ਸੀ, ਇੰਨੇ ਸਮੇਂ ਨੂੰ ਇੱਕ ਖਿੰਥੜਾ ਨਾਮ ਦਾ ਜੋਗੀ ਸਿੱਧ ਆਇਆ ਗੁਰੂ ਪਾਤਸ਼ਾਹ ਜੀ ਕੋਲ,
ਬੈਠ ਗਇਓ ਮੁਖ ਬਾਣੀ ਆਲਾਈ।
ਖਿੰਥੜਾ ਨਾਮ ਦਾ ਜੋਗੀ ਸਿੱਧ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕੋਲ ਆ ਕੇ ਇਹ ਬਚਨ ਕਹਿਣ ਲੱਗਾ,
ਜੋਗ ਬਿਨਾ ਮਨ ਸੁਧ ਨਾ ਹੋਵਤ।
ਤੇ ਕਹਿਣ ਲੱਗਾ ਖਿੰਥੜਾ ਜੋਗੀ, ਕਹਿੰਦਾ ਵੀ ਯੋਗ ਤੋਂ ਬਿਨਾਂ ਮਨ ਕਦੇ ਸ਼ੁੱਧ ਨਹੀਂ ਹੁੰਦਾ। ਯੋਗ ਜਿਹੜਾ ਹੈ, ਯੋਗ ਕਰਕੇ ਮਨ ਦੀ ਸ਼ੁੱਧੀ ਬਣ ਜਾਂਦੀ ਹੈ, ਮਨ ਸਥਿਤ ਹੋ ਜਾਂਦਾ, ਯੋਗ ਨਾਮ ਜੁੜਨ ਦਾ, ਜਿੱਥੇ ਮਨ ਜੁੜ ਜਾਂਦਾ ਯੋਗ ਕਰਕੇ, ਉਹ ਯੋਗ ਧਰਮ ਹੈ। ਇਹ ਖਿੰਦੜਾ ਜੋਗੀ ਕਹਿੰਦਾ ਜੋਗ ਤੋਂ ਬਿਨਾਂ ਕਦੇ ਮਨ ਸੁਧੀ ਮਨ ਸਾਫ ਨਹੀਂ ਹੁੰਦਾ।
ਆਰਸੀ ਜੋ ਨਹਿ ਛਾਰ ਮਲਾਈ,
ਕਹਿੰਦਾ ਜਿਵੇਂ ਸਵਾਹ ਲਾਏ ਬਿਨਾਂ ਜੋਗ ਨਹੀਂ ਨਾ ਗਵਾਇਆ ਜਾ ਸਕਦਾ। ਛਾਰ ਕਹਿੰਦੇ ਸਵਾਹ ਨੂੰ, ਜਦੋਂ ਤੱਕ ਸਵਾਹ ਨਾ ਮਲੀਏ ਉਦੋਂ ਤੱਕ ਜੋਗੀ ਨਹੀਂ ਬਣਦੇ, ਤੇ ਜੋਗੀ ਬਣੇ ਬਿਨਾਂ ਕਦੇ ਮਨ ਦੀ ਸ਼ੁੱਧੀ ਮਨ ਸਾਫ ਨਹੀਂ ਹੁੰਦਾ।
ਸਾਧਨ ਕੀਨੋ ਹੈ ਕੌਣ ਸੋ ਜੋਗ,
ਕਹਿਣ ਲੱਗਾ ਵੀ ਜੋਗ ਤੋਂ ਬਿਨਾਂ ਕਦੇ ਮਨ ਸਾਫ ਨਹੀਂ। ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਹਿੰਦਾ ਵੀ ਤੁਸੀਂ ਦੱਸੋ ਤੁਸੀਂ ਕਿਸ ਵਿਧੀ ਦਾ ਜੋਗ ਕਮਾਇਆ ਹੈ।
ਬਲੀ ਬੇਦ ਸੋ ਮੁਜ ਦੇਹੋ ਬਤਾਈ,
ਚੰਗੀ ਤਰ੍ਹਾਂ ਦੱਸ ਖੋਲ ਕੇ ਬੜੇ ਪਿਆਰ ਨਾਲ ਮੈਨੂੰ ਦੱਸੋ, ਸਮਝਾਉਣਾ ਕਰੋ ਵੀ ਤੁਸੀਂ ਕਿਸ ਤਰ੍ਹਾਂ ਦਾ ਜੋਗ ਕਮਾਉਂਦੇ ਹੋ, ਕਿਹੜੇ ਜੋਗ ਵਿੱਚ ਧਿਆਨ ਰੱਖਦੇ ਹੋ, ਕਿਸ ਵਿਧੀ ਨਾਲ ਜੋਗ ਕਰਦੇ ਹੋ।
ਕਵਿਤ ਸ਼੍ਰੀ ਗੁਰ ਕੈਤ ਪ੍ਰਾਣਾਯਾਮ ਕੇ ਕਰਮ ਤੀਨ,
ਤੇ ਸਤਿਗੁਰੂ ਮਹਾਰਾਜ ਜੀ ਨੂੰ ਪੁੱਛਦਾ ਵੀ ਜੋਗ ਕੀ ਹੈ, ਪ੍ਰਾਣਾਯਾਮ ਕੀ ਹੈ, ਕਿਉਂਕਿ ਪ੍ਰਾਣਾਯਾਮ ਪ੍ਰਾਣਾ ਦਾ ਜਿਹੜੇ 10 ਪ੍ਰਾਣ ਨੇ ਨਾ, ਇਹਨਾਂ ਪ੍ਰਾਣਾ ਨੂੰ 10ਵੇਂ ਦੁਆਰ ਵਿੱਚ ਟਿਕਾ ਲੈਂਦੇ ਨੇ ਜੋਗੀ, ਤੇ ਉਹ ਪ੍ਰਾਣ ਜਦੋਂ ਟਿਕ ਜਾਂਦੇ ਨੇ ਤੇ ਸਰੀਰ ਦੀ ਕਿਰਿਆ ਜਿਹੜੀ ਹੈ ਉਹ ਲੱਖਾਂ ਸਾਲ ਵੀ ਉਸੇ ਤਰ੍ਹਾਂ ਪਈ ਰਹੇ ਤਾਂ ਕੋਈ ਫਰਕ ਨਹੀਂ ਪੈਂਦਾ, ਕਈ ਕਈ ਹਜ਼ਾਰ ਸਾਲ ਵੀ ਇਸ ਤਰ੍ਹਾਂ ਬੀਤ ਜਾਂਦੇ ਜਿਨ੍ਹਾਂ ਦੇ ਪ੍ਰਾਣ ਟਿਕ ਜਾਣ। ਤੇ ਜਿਹੜੇ ਪ੍ਰਾਣਾਯਾਮ ਦੀ ਜੁਗਤੀ ਕੀ ਹੈ ਇਹ ਪੁੱਛਦਾ ਖਿੰਸੜਾ ਜੋਗੀ, ਤਾਂ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕਹਿੰਦੇ ਵੀ ਦੇਖੋ ਜੋਗੀ ਜੀ, ਪ੍ਰਾਣਾਯਾਮ ਜਿਹੜਾ ਹੈ ਨਾ, ਪ੍ਰਾਣਾਯਾਮ ਕਰਨਾ ਪ੍ਰਾਣਾ ਦੇ ਨਾਲ, ਇਹ ਪ੍ਰਾਣਾਯਾਮ 3 ਤਰ੍ਹਾਂ ਦਾ ਹੈ, ਇਹ 3 ਤਰ੍ਹਾਂ ਦੇ ਨਾਮ ਸੁਣਨਾ ਕਰੋ।
ਪੂਰਕ ਹੈ ਕੁੰਭਕ ਓਰੇ ਚਿਤ ਬਖਾਨੀਏ,
ਪੂਰਕ ਕੁੰਭਕ ਰੇਚਕ, ਸਤਿਗੁਰੂ ਮਹਾਰਾਜ ਜੀ ਦੀ ਬਾਣੀ ਚ ਵੀ ਆਉਂਦਾ ਹੈ ਪੂਰਕ ਕੁੰਭਕ ਰੇਚਕ ਕਰਮਾਤਾ, ਇਹ 3 ਤਰ੍ਹਾਂ ਦੇ ਜੋਗ ਹਨ। ਸਤਿਗੁਰੂ ਜੀ ਕਹਿੰਦੇ ਪੂਰਕ ਕੁੰਭਕ ਤੇ ਰੇਚਕ ਇਹ 3 ਤਰ੍ਹਾਂ ਦੇ ਪ੍ਰਾਣਾਯਾਮ ਹਨ। ਹੇ ਖਿੰਸੜਾ ਜੋਗੀ ਜੀ, ਇਹਨਾਂ 3 ਵਿਧੀਆਂ ਨਾਲ 3 ਤਰ੍ਹਾਂ ਨਾਲ ਜੋਗ ਕਮਾਇਆ ਜਾ ਸਕਦਾ ਹੈ।
ਸੁਣ ਕੇ ਭਗਤ ਪਾਓ ਪੂਰਕ ਕੋ ਕੀਨੋ ਨੀਕੇ,
ਕਹਿੰਦੇ ਜਦੋਂ ਸੁਣ ਕੇ ਭਾਵਨਾ ਦੇ ਨਾਲ ਸ਼ਰਧਾ ਨਾਲ ਉਸ ਚੀਜ਼ ਨੂੰ ਸੁਣਿਆ ਜਾਂਦਾ, ਜਦੋਂ ਭਾਵਨਾ ਸਤਿਕਾਰ ਦੇ ਨਾਲ ਸੁਣਿਆ ਜਾਂਦਾ ਵੀ ਜੋ ਕੁਝ ਕਹਿ ਰਹੇ ਨੇ ਬਿਲਕੁਲ ਸੱਚ ਕਹਿ ਰਹੇ ਨੇ, ਜਿੱਥੇ ਪਿਆਰ ਦੇ ਨਾਲ ਗੁਰੂ ਦਾ ਵਚਨ ਸ਼ਰਧਾ ਨਾਲ ਭਾਵਨਾ ਨਾਲ ਸੁਣਿਆ ਜਾਂਦਾ ਹੈ ਉਹ ਵੀ ਜੋਗ ਹੈ। ਉਹ ਪੂਰਕ ਜਿਹੜਾ ਪਹਿਲਾ ਹੈ ਨਾ, ਉਹ ਪੂਰਕ ਪ੍ਰਾਣਾਯਾਮ ਹੈ। ਸੁਣ ਕੇ ਭਗਤੀ ਕਰਨੀ, ਭਾਵਨਾ ਰੱਖਣੀ, ਇਹ ਪੂਰਕ ਪ੍ਰਾਣਾਯਾਮ ਹੈ।
ਨਾਮ ਲੇਵ ਲਾਈ ਨੀਤ ਕੁੰਭਕ ਪ੍ਰਮਾਣੀਏ,
ਤੇ ਸੁਣਨ ਤੋਂ ਬਾਅਦ ਨਾਮ ਦੇ ਨਾਲ ਲਿਵ ਲੱਗ ਜਾਣੀ, ਧਿਆਨ ਜੁੜ ਜਾਣਾ, ਖਿੰਸੜਾ ਜੋਗੀ ਜੀ ਇਹ ਦੂਸਰਾ ਕੁੰਭਕ ਹੈ ਜਿਹਦੇ ਵਿੱਚ ਨਾਮ ਨਾਲ ਲਿਵ ਲੱਗ ਜਾਵੇ, ਧਿਆਨ ਜੁੜ ਜਾਵੇ, ਇਹ ਦੂਸਰਾ ਪ੍ਰਾਣਾਯਾਮ ਯੋਗ ਦਾ ਤਰੀਕਾ। ਯੋਗ ਦੇ 3 ਤਰੀਕੇ, ਪੂਰਕ ਕੁੰਭਕ ਰੇਚਕ, ਪਹਿਲਾਂ ਸੁਣ ਕੇ ਮੰਨਣਾ, ਭਾਵਨਾ ਰੱਖਣੀ, ਸ਼ਰਧਾ ਰੱਖਣੀ, ਦੂਸਰਾ ਕੁੰਭਕ ਜਿਹਦੇ ਵਿੱਚ ਨਾਮ ਨੂੰ ਸੁਣ ਕੇ ਨਾਮ ਦੇ ਧਿਆਨ ਵਿੱਚ ਲਿਵ ਲਾਣੀ, ਇਹ ਕੁੰਭਕ ਪ੍ਰਾਣਾਯਾਮ ਕਹਾਉਂਦਾ ਹੈ।
ਤਜੇ ਹੈ ਵਿਕਾਰ ਮਨ ਰੇਚਕ ਵਿਚਾਰ ਲੀਜੈ,
ਜਦੋਂ ਨਾਮ ਚ ਲਿਵ ਲੱਗ ਜਾਵੇ, ਧਿਆਨ ਜੁੜ ਜਾਵੇ, ਸ਼ਰਧਾ ਵੀ ਆ ਜਾਵੇ, ਭਾਵਨਾ ਵੀ ਬਣ ਜਾਵੇ, ਬਚਨ ਹਰ ਇੱਕ ਮੰਨਣ ਦੀ ਸ਼ਮਤਾ ਆ ਜਾਵੇ, ਬਚਨ ਜਿਹੜਾ ਸੁਣਨਾ ਉਹ ਬਚਨ ਨੂੰ ਮੰਨਣਾ, ਵਿਚਾਰ ਕਰਨੀ, ਬਚਨ ਤੇ ਚੱਲਣਾ, ਨਾਮ ਲਿਵ ਲੱਗਣ ਤੋਂ ਬਾਅਦ ਜਦੋਂ ਮਨ ਵਿੱਚੋਂ ਬਾਕੀ ਬਿਰਤੀਆਂ ਸਭ ਖਤਮ ਹੋ ਜਾਣ, ਕੇਵਲ ਨਾਮ ਦਾ ਧਿਆਨ ਰਹਿ ਜਾਵੇ, ਉਹ ਰੇਚਕ ਪ੍ਰਾਣਾਯਾਮ ਹੈ। ਇਹ ਤਿੰਨ ਤਰ੍ਹਾਂ ਦੇ ਪ੍ਰਾਣਾਯਾਮ ਇਹ ਯੋਗ ਹੈ, ਇਹ ਤਿੰਨਾਂ ਤਰ੍ਹਾਂ ਤਿੰਨਾਂ ਵਿਧੀਆਂ ਦਾ ਯੋਗ ਹੈ। ਇਹ ਤਿੰਨ ਪ੍ਰਾਣਾਯਾਮ ਕਰਨ ਤੋਂ ਬਾਅਦ ਯੋਗ ਸੰਪੂਰਨ ਹੁੰਦਾ ਹੈ। ਯੋਗ ਦਾ ਮਤਲਬ ਹੈ ਜੁੜ ਜਾਣਾ, ਜਦੋਂ ਭਾਵਨਾ ਨਾਲ ਸੁਣ ਲੈਣਾ ਮਨ ਜੁੜ ਗਿਆ, ਜਦੋਂ ਮਨ ਵਿੱਚ ਨਾਮ ਨਾਲ ਲਿਵ ਲੱਗ ਗਈ ਉਦੋਂ ਜੁੜਨਾ ਹੋਰ ਪੱਕਾ ਹੋਣਾ ਸ਼ੁਰੂ ਹੋ ਗਿਆ, ਤੇ ਜਦੋਂ ਉਹਦੇ ਵਿੱਚ ਧਿਆਨ ਐਸਾ ਜੁੜ ਜਾਣਾ ਵੀ ਮਨ ਦੀਆਂ ਬਿਰਤੀਆਂ ਬਾਕੀ ਸਭ ਖਤਮ, ਕੇਵਲ ਇੱਕ ਦੇ ਨਾਲ ਪੱਕਾ ਸਦਾ ਕਾਲ ਵਾਸਤੇ ਨਿਧਿਆਸਨ ਹੋ ਜਾਣਾ। ਨਿਧਿਆਸਨ ਦਾ ਵਿਸੰਧੀ ਕਰਕੇ ਜਿਹੜਾ ਮਤਲਬ ਹੈ ਨਾ, ਨਿਰੰਤਰ ਦੀਰਘ ਕਾਲ ਆਸਨ, ਨਿਧਿਆਸਨ ਨਿਰੰਤਰ ਦੀਰਘ ਕਾਲ, ਧੀ ਨਾਮ ਬੁੱਧੀ ਦਾ ਹੈ, ਨਿਰੰਤਰ ਦੀਰਘ ਕਾਲ ਬੁੱਧੀ ਵਿੱਚ ਆਸਣ ਹੋ ਜਾਣਾ, ਧਿਆਨ ਜੁੜ ਜਾਣਾ, ਉਹਨੂੰ ਨਿਧਿਆਸਨ ਕਹਿੰਦੇ ਹਨ। ਜਦੋਂ ਨਾਮ ਵਿੱਚ ਲਿਵ ਲੱਗਣ ਤੋਂ ਬਾਅਦ ਅੰਦਰ ਧਿਆਨ ਬੁੱਧੀ ਵਿੱਚ ਜੁੜ ਜਾਵੇ, ਪਰਮਾਤਮਾ ਦਾ ਧਿਆਨ ਵਸ ਜਾਵੇ, ਤਾਂ ਕਹਿੰਦੇ ਪੂਰਾ ਜੋੜ ਯੋਗ ਬਣ ਜਾਂਦਾ ਹੈ।
ਕਲੀ ਕਾਲ ਵਿਖੇ ਐਸੋ ਯੋਗ ਗਤ ਦਾਨੀ ਹੈ।
ਹੇ ਖੇਥੜਾ ਜੋਗੀ ਜੀ, ਇਹ ਤਿੰਨ ਤਰ੍ਹਾਂ ਦੇ ਯੋਗ ਹਨ, ਤਿੰਨਾਂ ਪ੍ਰਾਣਾਯਾਮ ਕਰਨ ਤੋਂ ਬਾਅਦ ਯੋਗ ਸੰਪੂਰਨ ਹੋ ਜਾਂਦਾ, ਤਿੰਨ ਤਰ੍ਹਾਂ ਨਾਲ ਪੂਰਾ ਯੋਗ, ਪੂਰੀ ਤਰ੍ਹਾਂ ਯੋਗ ਜੁੜ ਜਾਂਦਾ, ਬਿਰਤੀ ਟਿਕ ਜਾਂਦੀ ਹੈ। ਇਸ ਤਰ੍ਹਾਂ ਦਾ ਯੋਗ ਕਮਾਇਆ ਹੋਇਆ ਨਾਮ ਵਿੱਚ ਪੁਨਾ ਪੁਨਾ ਅਭਿਆਸ ਕਰਨ ਨਾਲ, ਨਿਰੰਤਰ ਨਿਧਿਆਸਨ ਕਰਨ ਦੇ ਨਾਲ ਜਿਹੜਾ ਮਨ ਵਿੱਚ ਜੋੜ ਪੈ ਜਾਂਦਾ, ਯੋਗ ਬਣ ਜਾਂਦਾ ਪਰਮਾਤਮਾ ਦੇ ਨਾਲ, ਸੰਧੀ ਹੋ ਜਾਂਦੀ ਪਰਮਾਤਮਾ ਨਾਲ, ਉਦੋਂ ਜਾ ਕੇ ਉਹ ਕਮਾਇਆ ਹੋਇਆ ਯੋਗ ਇਸ ਕਲਯੁਗ ਦੇ ਵਿੱਚ ਬਹੁਤ ਲਾਭ ਦੇਣ ਵਾਲਾ ਹੈ।
ਹਿੰਤੜਾ ਸੁਨਤ ਹਰ ਖਾਏ ਲਪਟਾਏ ਪਗ।
ਜਦੋਂ ਮਹਾਰਾਜ ਜੀ ਨੇ ਯੋਗ ਦੇ ਲੱਛਣ ਦੱਸੇ ਵੀ ਯੋਗ ਇਸ ਤਰ੍ਹਾਂ ਕਮਾਓ, ਯੋਗ ਦੇ ਪ੍ਰਾਣਾਯਾਮ, ਤੁਸੀਂ ਕਹਿੰਦੇ ਪ੍ਰਾਣਾਯਾਮ ਨਾਲ ਯੋਗ ਕਮਾਉਣਾ, ਉਹ ਪ੍ਰਾਣਾ ਨੂੰ ਰੋਕ ਲੈਂਦੇ ਨੇ ਤੇ ਸਮਝਦੇ ਨੇ ਵੀ ਸਾਡੀ ਧਿਆਨ ਬਿਰਤੀ ਜੁੜ ਗਈ, ਪ੍ਰਾਣ ਰੁਕ ਗਏ। ਵੈਸੇ ਤਾਂ ਉਹ ਵੀ ਬਹੁਤ ਕਠਿਨ ਬਿਰਤੀ ਹੈ, ਉਹਦਾ ਬਾਰੇ ਆਪਾਂ ਕੁਝ ਕਹਿ ਸੁਣ ਨਹੀਂ ਸਕਦੇ, ਜਿਹਦੇ ਬਾਰੇ ਉਹ ਜੋਗੀ ਕਮਾ ਲੈਂਦੇ ਸੀ, ਉਹ ਵੀ ਬਹੁਤ ਵਧੀਆ ਚੀਜ਼ ਹੈ। ਪਰ ਸਤਿਗੁਰੂ ਜੀ ਕਹਿੰਦੇ ਵੀ ਕਲਯੁਗ ਦੇ ਵਿੱਚ ਕੇਵਲ ਯੋਗ ਕਮਾਉਣਾ, ਪ੍ਰਾਣਾ ਨੂੰ ਰੋਕਣਾ, ਉਮਰ ਲੰਮੀ ਕਰਨੀ, ਇਹੋ ਜਿਹੀ ਬਿਰਤੀ ਰੱਖਣੀ ਦਾ ਯੋਗ ਮਤਲਬ ਨਹੀਂ ਹੈ। ਯੋਗ ਦਾ ਮਤਲਬ ਜੁੜਨਾ, ਇਸ ਕਰਕੇ ਇਸ ਬਿਰਤੀ ਨਾਲ ਆਪਣਾ ਮਨ ਪੱਕਾ ਸਦਾ ਕਾਲ ਵਾਸਤੇ ਜੋੜ ਲਵੋ ਪੁਨਾ ਪੁਨਾ ਅਭਿਆਸ ਦੇ ਨਾਲ। ਜਦੋਂ ਮਹਾਰਾਜ ਜੀ ਨੇ ਇਹ ਵਚਨ ਉਪਦੇਸ਼ ਦਿੱਤਾ ਯੋਗ ਬਾਰੇ, ਤਾਂ ਜਿਹੜਾ ਖਿੰਥੜਾ ਜੋਗੀ ਸੀ ਇਹ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿਖੇ ਮੱਥਾ ਟੇਕ ਕੇ ਨਮਸਕਾਰ ਕਰਕੇ ਗੁਰੂ ਸਾਹਿਬ ਜੀ ਦਾ ਸ਼ਰਧਾਲੂ ਸਿੱਖ ਬਣ ਗਿਆ।
ਤੂੰ ਹੈ ਕਰਤਾਰ ਅਵਤਾਰ ਦੰਭਹਾਨੀਏ।
ਕਹਿਣ ਲੱਗਾ ਹੈ ਮਹਾਰਾਜ ਜੀ, ਤੁਸੀਂ ਕਰਤਾਰ ਸਰੂਪ ਹੋ, ਅਵਤਾਰ ਹੋ ਅਕਾਲ ਪੁਰਖ ਦਾ। ਇਸ ਸੰਸਾਰ ਚੋਂ ਦੰਭ ਨੂੰ, ਇਸ ਸੰਸਾਰ ਵਿੱਚ ਦੰਭ ਦਾ ਨਾਸ਼ ਕਰਨ ਵਾਲੇ, ਪਖੰਡ ਦਾ ਨਾਸ਼ ਕਰਨ ਵਾਲੇ ਹੋ।
ਪੂਰਮ ਬਹੋਰ ਆਇਓ ਧੂਰਮ ਹੈ ਸੰਗ ਜਾ ਕੇ।
ਇਹਨੇ ਨੂੰ ਜਿਹੜਾ ਧੂਰਮ ਜੋਗੀ ਸੀਗਾ, ਊਰਮ ਤੇ ਧੂਰਮ ਇਹ ਦੋ ਜੋਗੀ ਦੋਵੇਂ ਮਿੱਤਰ ਸੀ, ਇਹ ਦੋਵੇਂ ਇਕੱਠੇ ਹੋ ਕੇ ਗੁਰੂ ਪਾਤਸ਼ਾਹ ਜੀ ਕੋਲ ਆਏ।
ਬੂਜੇ ਮਨ ਬਾਸ ਕਹਾਂ ਪੌਣ ਰਹੇ ਥਾਨ ਕੋ।
ਇਹਨਾਂ ਦੋਵਾਂ ਜੋਗੀਆਂ ਨੇ, ਊਰਮ ਜੋਗੀ ਤੇ ਧੂਰਮ, ਇਹਨਾਂ ਨੇ ਆ ਕੇ ਗੁਰੂ ਮਹਾਰਾਜ ਜੀ ਤੋਂ ਇਹ ਵਚਨ ਪੁੱਛਿਆ, ਕਹਿੰਦੇ ਵੀ ਪਵਨ ਕਿੱਥੇ ਰਹਿੰਦੀ ਹੈ, ਜਿਹੜੀ ਹਵਾ ਹੈ ਪ੍ਰਾਣ ਨੇ ਉਹ ਕਿੱਥੇ ਵਸਦੇ ਨੇ, ਤੇ ਮਨ ਕਿੱਥੇ ਵਸਦਾ, ਮਨ ਕਿੱਥੇ ਰਹਿੰਦਾ ਹੈ।
ਕੌਣ ਹੈ ਨਰੇਸ਼ ਕੌਣ ਸਚਿਵ ਬਤਾਏ ਮੋਹੇ।
ਇਹ ਜਿਹੜਾ ਸਰੀਰ ਹੈ ਜੀਵ ਆਤਮਾ, ਇਹਦਾ ਰਾਜਾ ਕੌਣ ਹੈ, ਇਹਦਾ ਮੰਤਰੀ ਕੌਣ ਹੈ। ਡੂੰਘੀ ਵਿਚਾਰ ਹੈ, ਕਹਿੰਦੇ ਵੀ ਮਨ ਕਿੱਥੇ ਰਹਿੰਦਾ, ਹਵਾ ਕਿੱਥੇ ਰਹਿੰਦੀ ਹੈ, ਤੇ ਅਸਲ ਰਾਜਾ ਕੌਣ ਹੈ ਜੀਵ ਦਾ, ਤੇ ਮੰਤਰੀ ਕੌਣ ਹੈ, ਇਹ ਦੱਸਣਾ ਕਰੋ।
ਕੈਸੇ ਪਰੇ ਬੰਦ ਕੈਸੇ ਕੰਧ ਨੇ ਹੈ ਹਾਨ ਕੋ।
ਕਿਸ ਵਿਧੀ ਨਾਲ ਬੰਦੇ ਨੂੰ ਬੰਧਨ ਪਿਆ ਹੋਇਆ, ਜੀਵ ਨੂੰ ਜਿਹੜਾ ਰਾਜਾ, ਉਹ ਰਾਜਾ ਬੰਧਨ ਪਾਉਂਦਾ, इस जीव नू बंधन पान वाला राजा कौन है, राजे नू चंगी मत देन वाला राजे दा वजीर मंत्री कौन है, ते बंदे नू बंधन किस विधि करके क्यों पैंदा इस जीव नू। जन्म मरण दा चक्कर माया दा बंधन इस जीव नू क्यों पैंदा, किस विधि करके किदां पैंदा, ते किस विधि नाल केड़े तरीके नाल इस बंधन तो छुटकारा हो सकदा, ਇਹਦੇ ਬਾਰੇ ਦੱਸੋ।
ਉਹ ਹੈ ਗੁਰੂ ਚੇਲੋ ਕੌਣ ਸੁਖਦਾਈ ਪੌਣ ਕੌਣ,
ਤੇ ਕਿਹੜਾ ਚੇਲਾ ਹੈ, ਕੌਣ ਗੁਰੂ ਹੈ, ਤੇ ਸੁਖ ਦੇਣ ਵਾਲਾ ਕਿਹੜਾ ਘਰ ਹੈ, ਕਿਹੜਾ ਟਿਕਾਣਾ ਹੈ ਜਿੱਥੇ ਸੱਚੇ ਕਾਲ ਵਾਸਤੇ ਸਦਾ ਵਾਸਤੇ ਸੁਖ ਮਿਲਦਾ ਹੈ।
ਮਾਇਆ ਮੋਹ ਟੂਟੇ ਕੈਸੇ ਕਰੀਏ ਬਖਾਨ ਕੋ,
ਜਿੱਥੇ ਸੁਖ ਮਿਲ ਜਾਵੇ ऐसा टिकाणा दसो, सुख मिल जावे माया दा, माया पूरी टुट के चूर चूर नाश हो जावे, माया खत्म हो जावे, सदा वास्ते सुख मिल जावे। कहिंदा महाराज तुसी एदे बारे दसना करो।
लेहो सीख गोरख की मानिए बचन मम,
जेकर तुहानू इन्हां चीजां बारे नहीं ना पता तां गोरखनाथ दी दे चेले बन जाओ, मेरी गल मनो, साडी गल मान के गोरखनाथ दी सिख्या लै लो, जोगी बन जावो।
पाईए परम पद जाके ना समान को,
ते जदों गोरखनाथ दे चेले बन जाओगे ना तां तुहानू तुरिया अवस्था दी प्राप्ति हो जावेगी, परम पदवी वड्डी पदवी दी, जिदे समान कोई पदवी नहीं, जिस स्थान ते जिस पदवी ते बंदे नू सुख दुख चिंता खुशी गमी सब खत्म हो जाती है, उस अवस्था दी गुरु गोरखनाथ कोलों तुहानू प्राप्ति हो सकती है। ऊरम तुरम कहिंदे भी तुसी गुरु गोरख जी दे चरण लग जावो।
कबित रिदे मन बास जान नाब बिखे पौन थान,
ते सतगुरु महाराज जी उना दे सवालां दा जवाब दे रहे, ਕਹਿੰਦੇ ਵੀ ਹਿਰਦੇ ਦੇ ਵਿੱਚ ਮਨ ਰਹਿੰਦਾ ਹੈ, ਜਿਹੜਾ ਮਨ ਹੈ ਹਿਰਦਾ ਅੰਤਸ਼ਕਰਨ ਦਾ ਨਾਮ ਹੈ, ਜਿਹਦੇ ਵਿੱਚ ਮਨ ਬੁੱਧੀ ਚੇਤਾ ਹੰਕਾਰ ਚਾਰ ਬਿਰਤੀਆਂ ਦਾ ਅੰਤਸ਼ਕਰਨ, ਤੇ ਮਨ ਦਾ ਧਰਮ ਹੈ ਸੰਕਲਪ ਵਿਕਲਪ ਕਰਨਾ, ਮਨ ਵਿੱਚ ਸੋਚ ਜਿਹੜੀ ਆਉਂਦੀ ਹੈ ਉਹ ਮਨ ਦਾ ਹਿੱਸਾ ਹੈ। ਵੈਸੇ ਤਾਂ ਕੋਈ ਵੀ ਇਹ ਮਨ ਬੁੱਧੀ ਚੇਤੇ ਦਾ ਕੋਈ ਸਰੀਰ ਦਾ ਵਾਸ ਨਹੀਂ, ਸਰੀਰ ਦੇ ਵਿੱਚ ਨਹੀਂ ਰਹਿੰਦੇ, ਰਹਿੰਦੇ ਵੀ ਸਰੀਰ ਵਿੱਚ ਨੇ ਪਰ ਕੋਈ ਮੁੱਖ ਅੰਗ ਨਹੀਂ। ਮਨ ਦਾ ਧਰਮ ਹੈ ਸੰਕਲਪ ਵਿਕਲਪ ਕਰਨਾ, ਬੁੱਧੀ ਦਾ ਕੰਮ ਹੈ ਉਸ ਚੀਜ਼ ਨੂੰ ਨਿਸ਼ਚਾ ਕਰਕੇ ਦੱਸਣਾ ਵੀ ਇਹ ਚੰਗਾ ਹੈ ਇਹ ਮਾੜਾ ਹੈ। ਚੇਤੇ ਦਾ ਕੰਮ ਹੈ ਵੀ ਚਿੰਤਨ ਕਰਨਾ, ਉਹਦੇ ਬਾਰੇ ਸੋਚਣਾ ਵਿਚਾਰ ਕਰਨੀ, ਹੰਕਾਰ ਬਿਰਤੀ ਵੀ ਅੰਤਸ਼ਕਰਨ ਦੇ ਵਿੱਚ ਰਹਿੰਦੀ ਹੈ ਵੀ ਕਿਸ ਚੀਜ਼ ਬਾਰੇ ਕਿੰਨਾ ਕੁਝ ਮਿਲ ਸਕਦਾ, ਇਹ ਵੱਡਾ ਹੈ ਇਹ ਬੜੇ ਦੇ ਨਾਲ ਇਹ ਮਿਲਦਾ, ਇਹ ਹੰਕਾਰ ਦੀ ਬਿਰਤੀ ਵੀ ਇਸ ਅੰਤਸ਼ਕਰਨ ਵਿੱਚ ਹੈ। ਤੇ ਸਤਿਗੁਰੂ ਜੀ ਨੂੰ ਇਹਨਾਂ ਨੇ ਪੁੱਛਿਆ ਮਨ ਕਿੱਥੇ ਰਹਿੰਦਾ, ਮਹਾਰਾਜ ਕਹਿੰਦੇ ਮਨ ਅੰਤਸ਼ਕਰਨ ਹਿਰਦੇ ਦੇ ਵਿੱਚ ਰਹਿੰਦਾ ਹੈ, ਤੇ ਜਿਹੜੇ ਪ੍ਰਾਣ ਨੇ ਸਵਾਸ ਨੇ ਇਸ ਦਿਲ ਵਿੱਚ ਇਸ ਮਨ ਵਿੱਚ ਰਹਿੰਦੇ ਨੇ।
ਮਨ ਹੈ ਨਰੇਸ਼ ਪ੍ਰਾਣ ਸੱਚ ਬਖਾਨੀਏ,
ਤੇ ਜਿਹੜੇ ਜੀਵ ਨੂੰ ਬੰਧਨ ਪਾਉਣ ਵਾਲਾ ਰਾਜਾ ਹੈ ਨਾ, ਜਿਹਨੇ ਜੀਵ ਨੂੰ ਬੰਧਨ ਪਾਇਆ ਉਹ ਮਨ ਰਾਜਾ ਹੈ, ਇਸ ਮਨ ਰਾਜਾ ਹੈ, ਤੇ ਜਿਹੜੇ ਪ੍ਰਾਣ ਨੇ ਇਹਦੇ ਮੰਤਰੀ ਨੇ, ਇਹਦਾ ਸਾਥ ਦਿੰਦੇ ਨੇ, ਇਹਨੂੰ ਦੱਸਦੇ ਨੇ, ਕਿਉਂਕਿ ਮਨ ਹੋਵੇ ਪ੍ਰਾਣ ਨਾ ਹੋਣ, ਸਰੀਰ ਚ ਪ੍ਰਾਣ ਨਹੀਂ ਬਿਰਤੀ ਖਤਮ ਅੰਦਰੋਂ ਡੈਡ ਬੋਡੀ, ਜਿਹੜੇ ਪ੍ਰਾਣ ਨੇ ਇਹ ਮਨ ਦੇ ਨਾਲ ਮੰਤਰੀ ਦੇ ਵਾਂਗੂ ਸਹਾਇਤਾ ਦਿੰਦੇ ਨੇ। ਇਹ ਰਾਜਾ ਮਨ ਹੈ ਤੇ ਪ੍ਰਾਣ ਸਾਹ ਇਹ ਬੰਦੇ ਦੇ ਜੀਵ ਨੂੰ ਬੰਧਨ ਪਾਉਣ ਵਾਲੇ ਮੰਤਰੀ ਦੇ ਨਿਆਈ ਹਨ।
ਵਿਖੇ ਕੇ ਵਿਕਾਰ ਰਚ ਬੰਧਨ ਪਰਤ ਜੀਉ,
ਤੇ ਵਿਖੇ ਵਿਕਾਰ ਵਿਸ਼ੇ ਵਿਕਾਰਾਂ ਰੂਪੀ ਬੰਧਨ ਇਹ ਰਾਜੇ ਦੇ ਕਹਿਣ ਤੇ ਮੰਤਰੀ ਇਹਨਾਂ ਨੂੰ ਪਵਾ ਦਿੰਦਾ ਹੈ ਜੀਵਾਂ ਨੂੰ। मन कहिंदा भी ये काम कर, प्राण जेड़े ने दिल जेड़ा अपने प्राणा दे नाल शरीर क्रिया हुंदी है, प्राण नाल ने साह ने बंदा मन दे कहण ते बहुत कुछ कर जांदा प्राणा करके। मन होवे प्राण ना होण शरीर चो आत्मा निकली है सूक्ष्म दे, ਉਹ ਬੰਦੇ ਤੋਂ ਕੰਮ ਨਹੀਂ ਕਰਾ ਸਕਦੀ। ਜਿਵੇਂ ਰਾਜੇ ਦਾ ਕੰਮ ਮੰਤਰੀ ਤੋਂ ਬਿਨਾ ਨਹੀਂ ਹੁੰਦਾ, ਇਸੇ ਤਰ੍ਹਾਂ ਮਨ ਰੂਪੀ ਰਾਜੇ ਦਾ ਕੰਮ ਪ੍ਰਾਣ ਰੂਪੀ ਮੰਤਰੀ ਨਾਲ ਸਹਾਇਤਾ ਦੇ ਕੇ ਕਰਾਉਂਦੇ। ਬੰਦੇ ਤੋਂ ਪ੍ਰਾਣ ਸਵਾਹ ਬੰਦੇ ਕੋਲ ਇੰਨਾ ਕੁਝ ਬਹੁਤ ਕੁਛ ਕਰਾ ਦਿੰਦਾ, ਤੇ ਕਰਮਾਂ ਦੇ ਵਿਸ਼ੇ ਵਿਕਾਰ ਰੂਪੀ ਬੰਧਨਾਂ ਦੇ ਵਿੱਚ ਇਹ ਮੰਤਰੀ ਕਰਕੇ ਬੰਦੇ ਨੂੰ ਵਿਸ਼ੇ ਰੂਪੀ ਵਿਕਾਰਾਂ ਦੇ ਬੰਧਨਾਂ ਵਿੱਚ ਮਾਇਆ ਦਾ ਮੋਹ ਰੂਪੀ ਬੰਧਨ ਵੀ ਇਹ ਮੇਰਾ ਹੈ ਇਹ ਮੇਰਾ ਹੈ ਇਹਦੇ ਵਿੱਚ ਬੰਦਾ ਜਕੜਿਆ ਰਹਿ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਇਹ ਜੋਗੀ ਜੀ ਊਰਮ ਧੂਰਮ ਜੀ ਜਿਹੜੇ ਇਹ ਮਨ ਨੂੰ ਬੰਧਨ ਪਾਉਣ ਜੀਵ ਨੂੰ ਬੰਧਨ ਪਾਉਣ ਵਾਲਾ ਮਨ ਰਾਜਾ ਹੈ, ਪ੍ਰਾਣ ਮੰਤਰੀ ਹਨ, ਵਿਸ਼ੇ ਵਿਕਾਰ ਰੂਪੀ ਕੈਦ ਵਿੱਚ ਬੰਦੇ ਨੂੰ ਪਾ ਦਿੰਦੇ ਨੇ।
ਦਸਵੇਂ ਦਵਾਰ ਪੌਣ ਰਹੇ ਕੰਧ ਨਹਿ ਹਾਨੀਏ।
ਤੇ ਜੇ ਤੁਸੀਂ ਕਹਿੰਦੇ ਹੋ ਮਾਇਆ ਦਾ ਮੋਹ ਤੋੜਨਾ ਹੋਵੇ, ਮਾਇਆ ਦੇ ਮੋਹ ਰੂਪੀ ਬੰਧਨ ਵਿੱਚ ਜੀਵ ਨੂੰ ਮਨ ਨੇ ਪਾ ਦਿੱਤਾ, ਮਨ ਨੇ ਸੰਕਲਪ ਕੀਤਾ, ਪ੍ਰਾਣਾ ਨੇ ਸਾਥ ਦਿੱਤਾ, ਤੇ ਪ੍ਰਾਣਾ ਦੇ ਸਾਥ ਸਹਾਇਤਾ ਕਰਕੇ ਮਨ ਨੇ ਐਸੀ ਕਿਰਿਆ ਕੀਤੀ ਵੀ ਬੰਦੇ ਨੇ ਮਾਇਆ ਦੇ ਮੋਹ ਵਿੱਚ ਪੈ ਗਿਆ। ਉਹ ਮਾਇਆ ਦੇ ਮੋਹ ਤੋਂ ਬਚਣ ਵਾਸਤੇ ਰਸਤਾ ਜਿਹੜਾ ਤੁਸੀਂ ਪੁੱਛਦੇ ਹੋ ਉਹ ਇਹ ਰਸਤਾ ਹੈ ਵੀ ਜਦੋਂ ਮਨ ਬੁੱਧੀ ਚੇਤਾ ਸਭ ਕੁਝ ਦਸਵੇਂ ਦਵਾਰ ਵਿੱਚ ਪ੍ਰਾਣ ਟਿਕ ਜਾਣ ਨਾ, ਜਦੋਂ ਦਸਵੇਂ ਦਵਾਰ ਵਿੱਚ ਧਿਆਨ ਜੁੜ ਜਾਵੇ, ਆਪਾਂ ਸਾਰਿਆਂ ਦਾ ਧਿਆਨ ਨੌਵਾਂ ਦੁਆਰਿਆਂ ਵਿੱਚ ਜੁੜਿਆ ਰਹਿੰਦਾ, ਅੱਖਾਂ ਨਾਲ ਸੁਣਨਾ, ਬਾਕੀ ਕਿਰਿਆਵਾਂ ਵੱਲ, ਨੌ ਦੁਆਰਾਂ ਦੀ ਕਿਰਿਆ ਵੱਲ ਅਸੀਂ ਧਿਆਨ ਦੇਣੇ। ਪਰ ਜਦੋਂ ਇਹਨਾਂ ਤੋਂ ਹਟ ਕੇ ਦਸਵੇਂ ਦੁਆਰ ਵਿੱਚ ਧਿਆਨ ਜੁੜ ਜਾਵੇ, ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹਦੇ ਨਾਲ ਸਦਾ ਵਾਸਤੇ ਸੁੱਖ ਮਿਲ ਜਾਂਦਾ ਹੈ। ਤੇ ਜਿਹੜਾ ਬੰਦੇ ਨੂੰ ਸਰੀਰ ਜੀਵ ਨੂੰ ਮਰਨ ਦਾ ਬਾਰ ਬਾਰ ਕੈਦ ਵਿੱਚ ਪੈਣ ਦਾ, ਜਨਮ ਮਰਨ ਰੂਪੀ ਕੈਦ ਵਿੱਚ ਪੈਣ ਦਾ ਜਿਹੜਾ ਚੱਕਰ ਹੈ ਨਾ, ਉਹ ਦਸਵੇਂ ਦੁਆਰ ਵਿੱਚ ਟਿਕਣ ਕਰਕੇ ਇਹ ਚੱਕਰ ਮਿਟ ਜਾਂਦਾ ਹੈ।
ਗੁਰੂ ਹੈ ਸ਼ਬਦ ਧੁਨ ਚੇਲਾ ਹੈ ਸੁਰਤ ਤੈ।
ਤੇ ਤੁਸੀਂ ਗੁਰੂ ਬਾਰੇ ਪੁੱਛਦੇ ਹੋ, ਜੋਗੀਆਂ ਨੇ ਪੁੱਛਿਆ ਵੀ ਤੁਹਾਡਾ ਗੁਰੂ ਕੌਣ ਹੈ ਤੇ ਕਿਹਦੇ ਚੇਲੇ ਹੋ। ਸਤਿਗੁਰੂ ਮਹਾਰਾਜ ਜੀ ਨੇ ਬਾਣੀ ਚ ਸ਼ਬਦ ਉਚਾਰਨ ਕੀਤਾ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਕੌਣ ਗੁਰੂ ਤੂੰ ਕਿਸ ਕਾ ਚੇਲਾ? ਸ਼ਬਦ ਗੁਰੂ ਸੁਰਤ ਧੁਨ ਚੇਲਾ। ਮਹਾਰਾਜ ਕਹਿੰਦੇ ਵੀ ਸ਼ਬਦ ਗੁਰੂ ਹੈ ਤੇ ਜਿਹੜੀ ਸੁਰਤੀ ਹੈ ਧਿਆਨ ਹੈ ਬਿਰਤੀ ਉਹ ਸ਼ਬਦ ਦੀ ਆਰਾਧਨਾ ਕਰੇ। ਚੇਲੇ ਦਾ ਕੰਮ ਹੈ ਗੁਰੂ ਦੀ ਸੇਵਾ ਕਰਨੀ। ਸੇਵਾ ਦਾ ਮਤਲਬ ਹੈ ਸੇਵਨ ਕਰਨਾ, ਉਹਦੇ ਵਿੱਚ ਧਿਆਨ ਲਾ ਕੇ ਰੱਖਣਾ, ਉਹਦੇ ਵਿੱਚ ਬਿਰਤੀ ਰੱਖਣੀ। ਤੇ ਜਿਹੜਾ ਚੇਲਾ ਹੈ ਉਹ ਆਪਣੇ ਗੁਰੂ ਦੀ ਸੇਵਾ ਵਿੱਚ ਧਿਆਨ ਲਾ ਕੇ ਰੱਖਦਾ। ਜਿਹੜੀ ਸੁਰਤ ਹੈ ਸਾਡਾ ਧਿਆਨ ਹੈ ਉਹ ਚੇਲਾ ਹੋ ਸਕਦੀ ਹੈ ਤੇ ਸ਼ਬਦ ਗੁਰੂ ਹੈ। ਬਾਕੀ ਗੁਰੂ ਬਾਕੀ ਚੇਲੇ ਸਭ ਨਾਸਵਾਨ ਮਰਨ ਵਾਲੇ। ਗੁਰੂ ਸੰਸਾਰ ਵਿੱਚ ਬੜੇ ਬੜੇ ਗੁਰੂ ਸੰਸਾਰ ਚ ਪੈਦਾ ਹੋਏ ਸਰੀਰ ਕਰਕੇ ਮਰਨਾ ਪਿਆ, ਪਰ ਜਿਹੜਾ ਸ਼ਬਦ ਸਰੂਪ ਗੁਰੂ ਹੈ ਨਾ ਉਹੀ ਸ਼ਬਦ ਗੁਰੂ ਭਗਵਾਨ ਰਾਮ ਜੀ ਦੇ ਸਮੇਂ ਵਿਸ਼ਵਾਮਿੱਤਰ ਜੀ ਦਇਆ ਕਰਦੇ ਸੀ, ਉਹੀ ਸ਼ਬਦ ਗੁਰੂ ਜਿੰਨੇ ਵੀ ਦੇਵਤਿਆਂ ਨੇ ਪੜ੍ਹਿਆ ਜੋ ਕੁਝ ਵੀ ਪੜ੍ਹਿਆ ਉਹ ਸ਼ਬਦ ਕਰਕੇ ਪੜ੍ਹਿਆ ਹੈ, ਸ਼ਬਦ ਕਰਕੇ ਗਿਆਨ ਮਿਲਦਾ ਹੈ। ਇਸ ਕਰਕੇ ਗੁਰੂ ਜਿਹੜਾ ਹੈ ਉਹ ਸ਼ਬਦ ਹੈ ਤੇ ਸ਼ਬਦ ਦੀ ਸੇਵਾ ਕਰਨ ਸਰੀਰ ਨਹੀਂ ਕਦੇ ਕਰ ਸਕਦਾ। ਸਰੀਰ ਤਾਂ ਕਦੇ ਸ਼ਬਦ ਦੀ ਸੇਵਾ ਕਰ ਹੀ ਨਹੀਂ ਸਕਦਾ, ਸਰੀਰ ਦਾ ਸ਼ਬਦ ਵਿੱਚ ਕਿਵੇਂ ਧਿਆਨ ਜੁੜੇਗਾ? ਸਰੀਰ ਤਾਂ ਕੇਵਲ ਬਾਹਰ ਦੇਖਦਾ, ਸਰੀਰ ਤਾਂ ਕੇਵਲ ਮਿੱਟੀ ਦਾ ਪੁਤਲਾ। ਸੁਰਤ ਹੀ ਧਿਆਨ ਹੀ ਸ਼ਬਦ ਦਾ ਚੇਲਾ ਬਣ ਸਕਦਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਚੇਲੇ ਗੁਰੂ ਦੀ ਗੱਲਾਂ ਪੁੱਛਦੇ ਹੋ, ਗੁਰੂ ਸ਼ਬਦ ਹੈ ਤੇ ਸੁਰਤ ਹੀ ਸਦਾ ਵਾਸਤੇ ਗੁਰੂ ਰੂਪੀ ਸ਼ਬਦ ਦਾ ਸ਼ਬਦ ਦੇ ਧਿਆਨ ਵਿੱਚ ਸੇਵਾ ਕਰ ਸਕਦੀ ਹੈ ਸੁਰਤ।
ਧਾਮ ਸੁਖਦਾਈ ਤੂਰੀ ਪਦ ਵੀ ਪ੍ਰਮਾਨੀਏ।
ਜੇ जेड़े अपने घर दे विच अंतस्करण रूपी घर विच गुरु की सेवा करता है सुरत रूपी चेला जड़ी सुरत जिहदा ध्यान अपने गुरु की शब्द के ध्यान विच सेवा विच जिहदा ध्यान जुड़ जाता है महाराज कहिंदे उहदे घर विच उहदे हिरदे विच सदा वास्ते सुख मिलता है।
ज्ञान होवे आवे माया मोह टूट जावे तब
ते जदों शब्द दे विच ध्यान जुड़ जाता है उदो ज्ञान हो जाता है। जदों सुत टिक जाती है ध्यान जुड़ जाता है ते माया मोह दा अग्ञान अनेरा खत्म हो जाता। शब्द दे विच ध्यान सुरत जुड़ जाती है।
देवो सीख सिद्धन सबन पहचानिए
ते जेड़ा तुस गल करते हो भी गोरखनाथ दे चेले बन जावो महाराज कहिंदे भी हुण तां असीं तुहानू इसे चेला आप बनाउण आए आ तुहानू अपना सेवक बना के जावांगे सारिया सिद्धां नूं इह सिख्या देवांगे।
सवैया अंगर पूछत श्री गुर सो
जेड़ा तंगर नाथ जोगी सी ये तंगर नाथ जोगी श्री गुरु नानक देव साहिब महाराज जी नूं पुछण लगा
तुझ कौन पिता को मैं तारी
तुहाडा पिता कौन है ते तुहाडी माता कौन है अपने माता पिता बारे दसो।
योगी के भोगी के सोगी की दो
तुसी जोगी हो के भोगी हो के खुश रहने वाले हो के उदास रहिंदे उदासी हो जा हमेशा खुश रहिंदे हो जोगी हो भोगी हो की तुहाडा बेश है की मत धर्म है।
हर खीरे हो को साच उचारी
खुश रहिंदे हो जा उदास रहिंदे हो सच्ची तरह दसना करो सच्ची सच्ची गल दसो कि तुहाडा मत की है।
ओ पर काश जंजार मीटा
ये दसो भी किस तरीके दे नाल माया दा जंजाल माया दा संगल टुट सकदा केड़ा रस्ता है केड़ा तरीका है जिदे नाल माया रूपी जंजाल टुट जांदा है।
बुन काहे ते उज्जल बुद्ध तो मारी
ते फिर दसो किस विधि नाल मन दी बिरती टिक जांदी ते बुद्धि शांत हो जांदी उज्जवल साफ हो जांदी क्योंकि जिन्हां दी बुद्धि साफ है ना वह निर्णय करके सच्चा निर्णय दसदी है भी भाई ए रस्ता बड़ा वधिया इस ते चल ए माड़े रस्ते दे पैर रखेगा तो कंडे चुभणगे दुख मिलणगे जिहदी बुद्धि चंगी तरह की होएगी वह चंगा निर्णय करके दसेगी जिहदी माड़ी बुद्धि होएगी वह माड़ा निर्णय दसेगी। इस करके जेड़ा तो ऐसी बिरती दसो भी जिदे नाल बुद्धि साफ रवे जिदे नाल ध्यान जुड़िया रवे।
गोरख के उपदेश लिए
संगरनाथ कहने लगा भी गोरखनाथ दा उपदेश मान लो जे तुहानू इस गल्लां दा सवाल दा जवाब नहीं पता जे इन्हां सवालां दा तुहानू जवाब नहीं पता तां गुरु गोरखनाथ कोलों सवालां दे जवाब पुछ लवो।
जग देह आजीत रहे ने हारी
जेड़े बचना नूं सुनन दे नाल जदों गुरु गोरखनाथ दे चेले बन जाओगे ना तंगरनाथ कहिंदा फिर तुहानू संसार विच कोई जित नहीं सकेगा और जीत बन जाओगे कोई संसार विच तुहानू हरा नहीं सकेगा तुहाडे तो जित नहीं सकेगा संसार विच तुहाडा नाम सदा वास्ते अमर बन जाएगा। इस करके गोरखनाथ दे चेले बनना करो।
पंकज लोचन बैन कहे
करुणा दे सागर कमल मुखी सतगुरु श्री गुरु नानक पातशाह महाराज जी इन्हां जोगियां नूं इह तंगरनाथ नूं उपदेश देणगे। सो सतगुरु महाराज जी दा जिहड़ा इह पावन पवित्र उपदेश है उह आपां अगले प्रकरण विच श्रवण करांगे जी। सो समें दे लिहाज नाल समाप्ति है। सतगुरु महाराज जी दीआं विचारां करदिआं होइआं अनेकां प्रकार दीआं भुल्लां हो जांदीआं हन। गुरु महाराज जी ते गुरु की साध संगत बख्शण योग है बख्श लैणा जी।
वाहे गुरु 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 हे अच्युत हे पार ब्रह्म अविनाशी अविनाश हे पूरण हे सर्वमय दुख पंजन गुण दास हे संगी हे निर्गुण सब टेक हे गोविंद हे गुण निधान जाका सदा विवेक हे अपरंपर हर हरे हार हे संता के सदा संग निधारायाकार हे ठाकुर हो दास रो मैं निर्गुण गुण नहीं नानक दीजा नाम दान रखो आए प्रभु शरणागति कृपा निध दयाल एक अखर हर मन बस नानक हो तो निहाल वाहिगुरु नाम जहार चढ़े सोतरे पार जो शरदा कर सेव दे गुर पार उतारण हार वाहिगुरु नाम जहाज है चढ़े सोतरे पार जा कर सेव दे गुर पार उतारण हार वाहिगुरु जी का खालसा वाहिगुरु जी फतेह।